ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਵੇਲਾ ਸਚਨਾਮ, ਅੰਮ੍ਰਿਤ ਵੇਲਾ ਸਚਨਾਮ, ਵਡਿਆਈ ਵਿਚਾਰ ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਚਾ ਲਾਂਗੇ ਉਠ ਨਾਮ ਜਪ, ਚਾ ਲਾਂਗੇ ਉਠ ਨਾਮ ਜਪ, ਨਿਸਬਸੁਰ ਰਾਤ ਕਾਰਾ ਤੁਝੇ ਨ ਵਿਆਪਈ, ਨਾਨਕ ਮਿਟੈ ਉਪਾਧ। ਵਾਹਿਗੁਰੂ ਸਾਹਿਬ ਜੀਓ, ਅੰਤ ਕਾਰਨ ਕੇਤੇ ਬਿਲ ਲਾਹੇ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨ ਪਾਏ ਜਾਏ, ਇਹੋ ਅੰਤ ਨ ਜਾਣੈ ਕੋਏ। ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇ ਵਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਜੇ ਵਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਇਮਾਨ। ਸਨਮਾਨਯੋਗ ਗੁਰੂ ਸਵਾਰੀ ਸਤਸੰਗੀਓ, ਅੰਮ੍ਰਿਤ ਵੇਲੇ ਤੋਂ ਜੁੜ ਬੈਠ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਸਾਰੀਆਂ ਸੰਗਤਾਂ ਨੇ ਆਪਣੀ ਰਸਨਾ ਤੋਂ ਕੀਤਾ ਵੀ ਹੈ ਅਤੇ ਸਤਿਕਾਰਯੋਗ ਗਿਆਨੀ ਨਿਰਮਲ ਸਿੰਘ ਜੀ ਹੋਰਾਂ ਪਾਸੋਂ ਸੁਣਿਆ ਵੀ ਹੈ। ਸੁਣ ਕੇ ਬਾਣੀ ਪੜ੍ਹ ਕੇ ਅੰਮ੍ਰਿਤ ਵੇਲੇ ਤੋਂ ਲਾਹਾ ਲੈ ਰਹੇ ਸੋ, ਜੁੜ ਬੈਠੇ ਹੋ ਸਤਿਗੁਰੂ ਦੀ ਕਿਰਪਾ ਨਾਲ। ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਬੋਲ 24 ਨੰਬਰ ਵਾਲੀ ਪੌੜੀ ਜਿਹੜੀ ਹੈ, ਠੇਠ ਸ਼ਬਦਾਂ ਵਿੱਚ ਆਪਾਂ ਇਹਨੂੰ ਕਹਿੰਦੇ 24ਵੀਂ ਪੌੜੀ ਦੀ ਵਿਆਖਿਆ ਚੱਲ ਰਹੀ ਹੈ। ਕੁਝ ਪੰਗਤੀਆਂ ਦੀ ਵਿਚਾਰ ਆਪਾਂ ਕੱਲ੍ਹ ਸਾਂਝੀ ਕੀਤੀ ਸੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਬਾਰੇ 'ਚ, ਜਿਤਨੀ ਜਪਜੀ ਸਾਹਿਬ ਦੀ ਬਾਣੀ ਹੈ ਇਹ ਨਿਰੰਕਾਰ ਪਰਮਾਤਮਾ ਦੀ ਸਿਫਤ ਸਲਾਹ ਹੈ। ਇੱਕ ਗੱਲ ਚੇਤੇ 'ਚ ਰੱਖਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਚਾਰ ਜਣਿਆਂ ਦੀ ਸਿਫਤ ਆਉਂਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਸਿਫਤ ਕੀਤੀ ਗਈ ਹੈ, ਵਡਿਆਈ ਕੀਤੀ ਗਈ, ਮਹਿਮਾ ਗਾਈ ਗਈ ਹੈ ਚਾਰ ਜਣਿਆਂ ਦੀ, ਕਿਸ ਕਿਸ ਦੀ? ਇਹਦੇ ਤੋਂ ਇਲਾਵਾ ਹੋਰ ਕੋਈ ਪੰਜਵੀਂ ਗੱਲ ਹੀ ਨਹੀਂ। ਸੰਸਾਰ ਦੀਆਂ ਬਾਤਾਂ, ਜੀਵਨ ਜਿਉਣ ਦੀਆਂ ਬਾਤਾਂ ਬਹੁਤ ਹੋਣਗੀਆਂ, ਜੀਵਨ ਦੇ ਹਰ ਪੱਖ ਨੂੰ ਬਾਣੀ ਜਿਹੜੀ ਹੈ ਟੱਚ ਕਰੇਗੀ, ਸਾਨੂੰ ਦੱਸੇਗੀ ਤੇਰਾ ਧਾਰਮਿਕ ਜੀਵਨ ਕੀ ਹੋਣਾ ਚਾਹੀਦਾ, ਆਰਥਿਕ ਜੀਵਨ ਕੀ ਹੋਣਾ ਚਾਹੀਦਾ, ਸਮਾਜਿਕ ਜੀਵਨ ਤੇਰਾ ਕੀ ਹੋਣਾ ਚਾਹੀਦਾ, ਰਾਜਨੀਤਿਕ ਜੀਵਨ ਤੇਰਾ ਕੀ ਹੋਣਾ ਚਾਹੀਦਾ। ਮੇਰੇ ਕਹਿਣ ਦਾ ਭਾਵ ਇਹ ਨਹੀਂ ਵੀ ਇਹ ਤੋਂ ਇਲਾਵਾ ਹੋਰ ਗੱਲ ਨਹੀਂ ਹੈਗੀ, ਕੋਈ ਹੈ ਸਾਰਾ ਕੁਛ। ਸਿਫਤ ਚਾਰ ਜਣਿਆਂ ਦੀ ਮਿਲੇਗੀ ਤੁਹਾਨੂੰ ਇਹਦੇ 'ਚ, ਵਡਿਆਈ, ਮਹਿਮਾ, ਕਿਸ ਕਿਸ ਦੀ? ਪਰਮਾਤਮਾ ਦੀ ਮਹਿਮਾ, ਦੂਸਰੇ ਨੰਬਰ 'ਤੇ ਪਰਮਾਤਮਾ ਦੇ ਨਾਮ ਦੀ ਮਹਿਮਾ, ਤੀਸਰਾ ਜਿਸ ਦੇ ਕੋਲੋਂ ਨਾਮ ਦੀ ਦਾਤ ਮਿਲਦੀ ਹੈ, ਜਿਸ ਨੇ ਸਿੱਖੀ ਦੀ ਦਾਤ ਬਖਸ਼ਣੀ, ਕੌਣ? ਸਤਿਗੁਰ ਦੀ ਮਹਿਮਾ। ਪਰਮਾਤਮਾ ਦੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ 'ਚ, ਪਰਮਾਤਮਾ ਦੇ ਨਾਮ ਦੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ 'ਚ, ਸਤਿਗੁਰ ਦੀ, ਜਿਹਨੇ ਨਾਮ ਦੀ ਦਾਤ, ਸਿੱਖੀ ਦੀ ਦਾਤ ਬਖਸ਼ਣੀ, ਸਤਿਗੁਰ ਦੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ 'ਚ। ਤੁਸੀਂ ਹੈਰਾਨ ਹੋਵੋਗੇ, ਚੌਥਾ ਕਿਹੜਾ ਹੋਇਆ? ਜਿਸ ਨੇ ਨਾਮ ਜਪਿਆ ਹੈ, ਭਾਵੇਂ ਉਹਨੂੰ ਸਿੱਖ ਆਖੋ, ਭਾਵੇਂ ਉਹਨੂੰ ਗੁਰਮੁਖ ਕਹੋ, ਭਾਵੇਂ ਉਹਨੂੰ ਭਗਤ ਆਖੋ, ਭਾਵੇਂ ਉਹਨੂੰ ਸੰਤ ਕਹੋ, ਭਾਵੇਂ ਉਹਨੂੰ ਕੋਈ ਰੱਬ ਦਾ ਪਿਆਰਾ ਸਾਧੂ ਆਖੋ, ਭਾਵੇਂ ਉਹਨੂੰ ਕੋਈ ਤਤ ਬੇਤਾ ਬ੍ਰਹਮ ਗਿਆਨੀ ਕਹੋ, ਗੱਲ ਆ ਜਿਨ੍ਹਾਂ ਨੇ ਜਪਿਆ। ਪਰਮਾਤਮਾ ਦੀ ਵਡਿਆਈ, ਪਰਮਾਤਮਾ ਦੇ ਨਾਮ ਦੀ ਵਡਿਆਈ, ਗੁਰੂ ਦੀ ਵਡਿਆਈ, ਅਤੇ ਜਿਨ੍ਹਾਂ ਨੇ ਗੁਰੂ ਨੂੰ ਜਪਿਆ, ਪ੍ਰਭੂ ਨੂੰ ਜਪਿਆ, ਉਹਨਾਂ ਦੀ ਵਡਿਆਈ। ਕਿਸੇ ਹੋਰ ਦੀ ਵਡਿਆਈ ਆਈ ਬਾਣੀ 'ਚ? ਕਿਸੇ ਹੋਰ ਦੀ ਮਹਿਮਾ ਆਈ ਬਾਣੀ 'ਚ? ਔਰ ਕਮਾਲ ਦੀ ਬਾਤ ਆਪ ਨਾਲ ਸਾਂਝੀ ਕਰਦਿਆਂ, ਚਾਰ ਜਾਣੇ ਇਹੋ ਹੀ ਜਿਨ੍ਹਾਂ ਦੀ ਮਹਿਮਾ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਗਈ ਆ, ਇਹ ਉਹੋ ਹੀ ਚਾਰ ਜਣੇ ਆ ਜਿਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ, ਇਹ ਮਰਦੇ ਨਹੀਂ ਹਨ, ਸਦਾ ਰਹਿਣ ਵਾਲੇ। ਜਿਹੜੀ ਸਿਫਤ ਆ ਨਾ, ਜਿਹੜੀ ਵਡਿਆਈ ਆ, ਜਿਹੜਾ ਬਿਨਸ ਜਾਣ ਵਾਲਾ, ਜਿਹੜਾ ਨਾਸ਼ਮਾਨ ਆ, ਉਹਦੀ ਕਾਹਦੀ ਵਡਿਆਈ? ਜਿਹੜਾ ਅੱਜ ਹੈਗਾ, ਕੱਲ੍ਹ ਨੂੰ ਨਹੀਂ ਹੋਏਗਾ, ਉਹਦੀ ਕਾਹਦੀ ਸਿਫਤ? ਆ ਵੇਖੋ, ਕੱਲ੍ਹ ਆਪਾਂ ਸਰਵਣ ਕੀਤਾ ਸੀ, ਅੰਤ ਨਾ ਸਿਫਤੀ ਕਹਿਣ ਨਾ ਅੰਤ। ਕਿਸ ਦੀ ਸਿਫਤ? ਪਰਮਾਤਮਾ ਦੀ ਸਿਫਤ। ਕਿਸ ਦੀ ਸਿਫਤ? ਉਹਦੇ ਨਾਮ ਦੀ ਸਿਫਤ। ਕਿਸ ਦੀ ਸਿਫਤ ਸਲਾਹ? ਗੁਰੂ ਦੀ ਸਿਫਤ ਸਲਾਹ। ਕਿਸ ਦੀ ਵਡਿਆਈ? ਜਿਹੜੇ ਪਰਮਾਤਮਾ ਵਿੱਚ ਲੀਨ ਹੋ ਗਏ, ਉਹਨਾਂ ਦੀ ਵਡਿਆਈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਚਾਰ ਜਣੇ ਐਸੇ ਆ ਜਿਨ੍ਹਾਂ ਨੂੰ ਮੌਤ ਨਹੀਂ ਆਉਂਦੀ। ਕੌਣ ਕੌਣ? ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ 'ਚ, ਗੁਰੂ ਗ੍ਰੰਥ ਸਾਹਿਬ ਦੇ ਅਖੀਰ 'ਤੇ, ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕ 'ਤੇ ਦੋਹਰੇ ਪੜ੍ਹਦੇ ਹੋ ਨਾ, ਇਹ 57 ਨੇ ਸਾਰੇ, 52 ਸਲੋਕ ਆ ਅਤੇ 5 ਦੋਹਰੇ ਨੇ। ਉਹਦੇ 'ਚ ਇੱਕ ਦੋਹਰਾ ਗੁਰੂ ਤੇਗ ਬਹਾਦਰ ਸਾਹਿਬ ਨੇ ਉਚਾਰਨ ਕੀਤਾ, ਉਹਦੇ 'ਚ ਚਾਰ ਜਣਿਆਂ ਦਾ ਜ਼ਿਕਰ ਕਰ ਦਿੱਤਾ ਜਿਨ੍ਹਾਂ ਨੂੰ ਮੌਤ ਨਹੀਂ ਆਉਂਦੀ। ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਇੱਥੇ ਗੋਬਿੰਦ ਪਰਮਾਤਮਾ ਵਾਸਤੇ ਹੈ, ਗੁਰ ਸਤਿਗੁਰ ਵਾਸਤੇ। ਪਰਮਾਤਮਾ ਨਹੀਂ ਮਰਦਾ, ਜਿਹੜਾ ਆਪ ਨਹੀਂ ਮਰਦਾ ਉਹਦਾ ਨਾਮ ਹੀ ਨਹੀਂ ਮਰਦਾ। ਜਿਹੜਾ ਆਪ ਨਹੀਂ ਨਾ ਮਰਦਾ, ਜਿਹੜਾ ਆਪ ਸਦਾ ਰਹਿਣ ਵਾਲਾ ਅਵਿਨਾਸ਼ੀ ਹੈ, ਉਹਦਾ ਨਾਮ ਵੀ ਸਦਾ ਰਹੇਗਾ। ਹੁਣ ਖਿਆਲ ਰੱਖਣਾ ਇੱਥੇ, ਜਿਹੜਾ ਆਪ ਨਹੀਂ ਮਰਦਾ ਉਹਦਾ ਨਾਮ ਹੀ ਨਹੀਂ ਮਰਦਾ। ਸਾਨੂੰ ਆਪਣੇ ਪਿਤਾ ਦਾ ਨਾਮ ਪਤਾ ਹੈ, ਮੈਨੂੰ ਕੋਈ ਪੁੱਛੇ ਤੇਰੇ ਪਿਤਾ ਦਾ ਕੀ ਨਾਂ ਆ, ਦੱਸ ਦਿਆਂਗਾ। ਸਾਨੂੰ ਕੋਈ ਪੁੱਛੇ, ਮੈਨੂੰ ਫਿਰ ਕੋਈ ਪੁੱਛੇ ਤੇਰੇ ਦਾਦੇ ਦਾ ਨਾਮ ਕੀ ਹੈ ਜਾਂ ਤੇਰੇ ਦਾਦੇ ਦਾ ਨਾਮ ਕੀ ਸੀ, ਦੱਸ ਦਿਆਂਗਾ। ਕੋਈ ਪੁੱਛੇ ਤੇਰੇ ਪੜਦਾਦੇ ਦਾ ਨਾਂ ਕੀ ਸੀ। ਕਈ ਐਸੇ ਨੇ ਜਿਹੜੇ ਚੁੱਪ ਕਰ ਜਾਣਗੇ, ਨਹੀਂ ਪਤਾ। ਹੋ ਸਕਦਾ ਕੋਈ ਇੱਕ ਦੋ ਜਾਣੇ, ਚਾਰ ਜਾਣੇ, ਕੁਝ ਪਰਸੈਂਟੇਜ ਹੈਗੀ 100 'ਚੋਂ, ਦੱਸ ਦੇਣ। ਮੇਰੇ ਪੜਦਾਦੇ ਦਾ ਨਾਂ ਆ ਸੀ। ਹੁਣ ਅਗਲਾ ਪੁੱਛੇ ਸਾਹਮਣੇ ਵਾਲਾ, ਕਹਿੰਦਾ ਜਿਹੜਾ ਤੇਰੇ ਪੜਦਾਦੇ ਦਾ ਪਿਤਾ ਸੀ ਉਹਦਾ ਨਾਮ ਕੀ ਸੀ, ਕੌਣ ਸੀ ਉਹ? ਕਹਿੰਦਾ ਨਹੀਂ ਪਤਾ। ਬਹੁਤੇ ਬੰਦ ਹੋ ਜਾਣਗੇ ਜਾ ਕੇ, ਮੂੰਹ ਬੰਦ ਹੋ ਜਾਏਗਾ। ਹੈਗਾ ਤਾਂ ਸੀ ਕੋਈ ਨਾ ਕੋਈ, ਜਿਹੜਾ ਮੇਰਾ ਦਾਦਾ ਉਹਦਾ ਵੀ ਤਾਂ ਕੋਈ ਨਾ ਕੋਈ ਦਾਦਾ ਹੈਗਾ ਹੀ ਸੀ। ਜਿਹੜਾ ਮੇਰੇ ਪੜਦਾਦੇ ਦਾ ਪਿਤਾ ਉਹ ਮੇਰੇ ਦਾਦੇ ਦਾ ਦਾਦਾ ਹੀ ਹੋਇਆ ਨਾ। ਅਤੇ ਜੇ ਹੁਣ ਕੋਈ ਮੈਨੂੰ ਪੁੱਛ ਲਏ ਵੀ ਜਿਹੜਾ ਤੇਰਾ ਦਾਦਾ ਸੀਗਾ ਉਹਦਾ ਦਾਦਾ ਕੌਣ ਸੀ, ਮੈਂ ਕਹਿੰਦਾ ਮੈਨੂੰ ਨਹੀਂ ਪਤਾ। ਦੁਨੀਆ ਤੋਂ ਚਲੇ ਗਏ, ਇੱਕ ਦਿਨ ਐਸਾ ਆਇਆ ਨਾਮ ਹੀ ਚਲਾ ਗਿਆ। ਸਰੀਰ ਕਰਕੇ ਮਰ ਗਏ, ਇੱਕ ਦਿਨ ਐਸਾ ਆਇਆ ਨਾਮ ਹੀ ਮਰ ਗਿਆ, ਨਾਮ ਹੀ ਮਰ ਗਿਆ, ਧਰਤੀ ਤੋਂ ਖਤਮ ਹੋ ਗਿਆ। ਧਰੂ ਦਾ ਨਾਂ ਕਿਉਂ ਨਹੀਂ ਮਰਿਆ? ਪ੍ਰਹਿਲਾਦ ਦਾ ਨਾਮ ਕਿਉਂ ਅੱਜ ਤੱਕ ਯਾਦ ਹੈ? ਬਿਦਰ ਸੁਦਾਮੇ ਵਰਗਿਆਂ ਦਾ ਨਾਮ ਅੱਜ ਤੱਕ ਕਿਉਂ ਯਾਦ ਹੈ? ਭਾਈ ਲਾਲੋ, ਭਾਈ ਮਰਦਾਨਾ ਜੀ ਦਾ ਨਾਮ ਅੱਜ ਤੱਕ ਕਿਉਂ ਚੇਤੇ ਆ? ਭਗਤ ਸ਼ੇਖ ਫਰੀਦ, ਭਗਤ ਕਬੀਰ ਸਾਹਿਬ ਵਰਗਿਆਂ ਦਾ ਨਾਮ ਕਿਉਂ ਯਾਦ ਆ? ਮਰੇ ਨਹੀਂ ਹਨ। ਜਿਹੜਾ ਆਪ ਮਰਦਾ ਉਹਦਾ ਨਾਮ ਮਰ ਜਾਂਦਾ। ਜਿਹੜੇ ਸਦਾ ਵਾਸਤੇ ਸੰਸਾਰ 'ਤੇ ਅਮਰ ਹੋ ਗਏ ਉਹਨਾਂ ਦਾ ਨਾਮ ਅਮਰ ਹੋ ਗਿਆ। ਨਾਮ ਕਰਕੇ ਹੀ ਅਮਰ ਹੋਣਾ ਉਹਨਾਂ ਨੇ, ਚੇਤੇ ਰੱਖਣਾ, ਨਾਮ ਹੀ ਉਹਨਾਂ ਦਾ ਅਮਰ ਹੋਣਾ ਹੈ। ਪਰਮਾਤਮਾ ਕੀ ਹੈ? ਪਰਮੇਸ਼ਰ ਨੂੰ ਕੋਈ ਹਰੀ ਕਹਿ ਕੇ ਬੁਲਾਏ, ਪਰਮਾਤਮਾ ਨੂੰ ਕੋਈ ਸਤਨਾਮ ਕਹਿ ਕੇ ਬੁਲਾਏ, ਪਰਮਾਤਮਾ ਨੂੰ ਕੋਈ ਵਾਹਿਗੁਰੂ ਕਹਿ ਕੇ ਬੁਲਾਏ, ਪਰਮਾਤਮਾ ਪਰਮੇਸ਼ਰ ਨੂੰ ਕੋਈ ਗੋਡ ਕਹਿ ਕੇ ਬੁਲਾਏ, ਨਿਰੰਕਾਰ ਪਰਮੇਸ਼ਰ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਭਗਵਾਨ ਕਹਿ ਕੇ ਬੁਲਾਏ, ਕੋਈ ਵੀ ਕਿਸੇ ਕਿਸਮ ਦਾ ਵੀ ਉਹਦਾ ਨਾਂ ਲੈ ਕੇ ਪੁਕਾਰੇ, ਕੋਈ ਅੱਲਾਹ ਆਖੇ, ਕੋਈ ਖੁਦਾ ਆਖੇ, ਨਾਮ ਸਾਰੇ ਪਰਮੇਸ਼ਰ ਦੇ ਹੀ ਹੈ। ਇਹਦਾ ਭਾਵ ਉਹ ਸਦਾ ਕਾਇਮ ਹੈ, ਉਸ ਦਾ ਨਾਮ ਵੀ ਕਾਇਮ ਹੈ। ਉਹ ਆਪ ਅਬਨਾਸੀ ਆ, ਉਹਦਾ ਨਾਮ ਵੀ ਅਬਨਾਸੀ ਹੈ। ਉਹ ਆਪ ਨਹੀਂ ਮਰਦਾ, ਉਹਦਾ ਨਾਮ ਵੀ ਨਹੀਂ ਮਰਦਾ। ਨਾਮ ਰਹੇ ਹੋ, ਸਾਧੂ ਰਹੇ ਹੋ, ਸਾਧੂ ਦਾ ਅਰਥ ਜਿਨ੍ਹਾਂ ਨੇ ਜਪਿਆ ਬੰਦਗੀ ਵਾਲੀ, ਨਾਮ ਰਹੇ ਹੋ ਪਰਮਾਤਮਾ ਦਾ ਨਾਮ, ਸਾਧੂ ਰਹੇ ਹੋ ਦੋ ਗੇ, ਰਹੇ ਹੋ ਗੁਰ ਗੋਬਿੰਦ, ਗੁਰੂ ਰਹੇਗਾ ਗੋਬਿੰਦ, ਪਰਮਾਤਮਾ ਸਦਾ ਰਹੇਗਾ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਤੂੰ ਕਿਉਂ ਨਹੀਂ ਜਪਦਾ ਫਿਰ? ਜੇ ਪਰਮਾਤਮਾ ਦਾ ਨਾਮ ਅਬਨਾਸੀ ਹੈ ਸਜਣਾ, ਤੂੰ ਕਿਉਂ ਨਹੀਂ ਜਪਦਾ? ਤੂੰ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਕਿਉਂ ਨਹੀਂ ਸੁਰਤ ਜੋੜਦਾ? ਉਸ ਬੇਅੰਤ ਪ੍ਰਭੂ ਨਿਰੰਕਾਰ ਨੂੰ ਜਪਿਆ ਕਰ। ਜਿਹੜੇ ਬੇਅੰਤ ਪਰਮਾਤਮਾ ਨੂੰ ਜਪਦੇ ਆ ਬੇਅੰਤ ਹੋ ਜਾਂਦੇ ਆ। ਇਹ ਗੱਲ ਆਖਾਂ, ਪਰਮਾਤਮਾ ਬੇਅੰਤ ਆ, ਉਹਦੇ ਗੁਣਾਂ ਦਾ ਕੋਈ ਅੰਤ ਨਹੀਂ ਗਾ। ਬਾਬਾ ਬੁੱਢਾ ਸਾਹਿਬ ਦਾ ਜੀਵਨ ਪੜ੍ਹਨ ਲੱਗ ਪਈਏ, ਭਾਈ ਗੁਰਦਾਸ ਵਰਗਿਆਂ ਦਾ ਜੀਵਨ ਪੜ੍ਹਨ ਲੱਗ ਪਈਏ, ਬਿਆਨ ਕਰਨ ਲੱਗ ਪਵਾਂ ਮੈਂ, ਬਾਬਾ ਦੀਪ ਸਿੰਘ ਜੀ ਦਾ ਜੀਵਨ ਦੱਸਣ ਲੱਗ ਪਵਾਂ ਤੁਹਾਨੂੰ, ਕੀ ਬਿਆਨ ਕਰ ਲਾਂਗਾ ਮੈਂ, ਕੀ ਬਿਆਨ ਕਰ ਦਿਆਂਗਾ ਉਹਨਾਂ ਦੇ ਬਾਰੇ 'ਚ। ਐਦਾਂ ਉਹਨਾਂ ਸ਼ਹਾਦਤ ਪ੍ਰਾਪਤ ਕੀਤੀ ਬਾਬਾ ਦੀਪ ਸਿੰਘ ਨੇ, ਆਸੀਸ ਤਲੀ 'ਤੇ ਰੱਖਿਆ, ਧਰਮ ਦੀ ਖਾਤਰ ਕੁਰਬਾਨ ਹੋ ਗਏ, ਕਿੰਨਾ ਨਾਮ ਜਪਿਆ, ਕਿੰਨੀ ਬੰਦਗੀ ਕੀਤੀ, ਕਿੰਨੀ ਭਗਤੀ ਕੀਤੀ, ਕਿੱਥੋਂ ਤੱਕ ਉਹਨਾਂ ਦੀ ਸੁਰਤ ਜਾ ਚੁੱਕੀ ਸੀ, ਕੀ ਬਿਆਨ ਕਰ ਦਿਆਂਗੇ ਆਪਾਂ। ਇਹ ਤਾਂ ਸੱਚ ਹੈ ਨਾ, ਹੁਣ ਸਾਡੇ ਪੈਰ 'ਚ ਮਾੜਾ ਜਿਹਾ ਕੰਡਾ ਵੱਜ ਜੇ ਸਾਡੀ ਹਾਏ ਨਿਕਲ ਜਾਂਦੀ ਹੈ। ਜਿਹੜੇ ਬੰਦ ਬੰਦ ਕਟਾਉਣ ਵਾਲੇ ਆ, ਕੀ ਵਡਿਆਈ ਕਰ ਲਓਗੇ ਉਹਨਾਂ ਦੀ? ਉਹਨਾਂ ਦੀ ਰਸਨਾ ਦੇ ਉੱਤੇ ਸੀ ਨਹੀਂ, ਹਾਏ ਮੇਰੇ ਦਰਦ ਹੁੰਦੀ ਹੈ ਹੀ ਨਹੀਂ ਜ਼ਬਾਨ 'ਤੇ, ਕੀ ਮਹਿਮਾ ਕਰ ਲਵਾਂਗੇ ਉਹਨਾਂ ਦੀ। ਸੱਜਣੋ, ਮੇਰੀ ਬੇਨਤੀ ਇਹ ਆ ਵੀ ਜੇ ਪਰਮਾਤਮਾ ਬੇਅੰਤ ਆ, ਗੁਰੂ ਬੇਅੰਤ ਆ, ਰੱਬ ਦੇ ਪਿਆਰੇ ਕੀ ਆ? ਜਿਹੜੇ ਪਰਮੇਸ਼ਰ ਵਿੱਚ ਲੀਨ ਹੋ ਚੁੱਕੇ ਆ, ਜਿਹੜੇ ਸੁਰਤ ਕਰਕੇ ਅਭੇਦ ਹੋ ਗਏ ਪਰਮਾਤਮਾ 'ਚ, ਨਹੀਂ ਉਹਨਾਂ ਦਾ ਵੀ ਅੰਤ ਪਾਇਆ ਜਾ ਸਕਦਾ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਸ਼ਬਦ 'ਚ ਜਦੋਂ ਉਸ ਰੱਬ ਦੀ ਬਾਤ ਪਾਉਂਦੇ ਆ, ਮੇਰੇ ਦਾਤਾ ਜੀ ਕਹਿੰਦੇ ਅੰਤ ਕਾਰਨ ਕੇਤੇ ਬਿਲ ਲਾਹੇ, ਬਿਲ ਲਾਏ, ਬਿਲ ਲਾਉਂਦੇ, ਵਿਲਕਦੇ, ਯਤਨ ਕਰਦੇ ਆ ਵੀ ਅਸੀਂ ਰੱਬ ਦਾ ਅੰਤ ਪਾਈਏ ਤਾਂ ਕਿ ਅੰਤ ਨਾ ਪਾਏ ਜਾਏ। ਨਹੀਂ ਪਾਇਆ ਜਾ ਸਕਦਾ। ਉਸ ਨਿਰੰਕਾਰ ਪਰਮਾਤਮਾ ਦੀ ਮਹਿਮਾ ਦਾ ਪਾਰਲਾ ਬੰਨਾ ਕਿਸੇ ਨੂੰ ਕੋਈ ਪਤਾ ਨਹੀਂ ਹੈ। ਅੰਤ ਨਾ ਜਾਪੈ, ਮਹਾਰਾਜ ਕਹਿੰਦੇ ਇਹੋ ਅੰਤ ਨਾ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਇਹੋ ਅੰਤ, ਇਹੋ ਦਾ ਭਾਵ ਵੀ ਇਹ ਪਰਮਾਤਮਾ ਦਾ ਅੰਤ। ਨਾ ਜਾਣੇ ਕੋਏ, ਕੋਈ ਨਹੀਂ ਜਾਣਦਾ, ਕਿਸੇ ਨੂੰ ਨਹੀਂ ਸਮਝ। ਅੰਤ ਪਾਉਣ ਦਾ ਮਤਲਬ ਹੁੰਦਾ ਵੀ 100% ਪੂਰਾ 16 ਆਨੇ ਅਖੀਰ ਤੱਕ ਉਹਨੂੰ ਸਮਝ ਲੈਣਾ ਤੂੰ ਕਿਤਨਾ ਵੱਡਾ ਹੈ, ਤੂੰ ਕਿਤਨਾ ਮਹਾਨ ਹੈ, ਕਿਤਨਾ ਕੁ ਉੱਚਾ ਹੈ, ਕਿਤਨਾ ਕੁ ਸੁੱਚਾ ਹੈ, ਕਿਤਨਾ ਕੁ ਨਿਰਮਲ, ਕਿਤਨਾ ਕੁ ਪਵਿੱਤਰ ਹੈ ਤੂੰ। ਇਹਨੂੰ ਕਹਿੰਦੇ ਇਹੋ ਅੰਤ ਨਾ ਜਾਣੇ ਕੋਈ। ਬੜੀ ਕਮਾਲ ਦੀ ਗੱਲ ਆਖੀ ਗੁਰੂ ਨਾਨਕ ਸਾਹਿਬ ਨੇ, ਕਹਿਣ ਲੱਗੇ ਬਹੁਤਾ ਕਹੀਐ ਬਹੁਤਾ ਹੋਏ। ਪਰਮਾਤਮਾ ਨੂੰ ਜਿਤਨਾ ਆਖੀ ਜਾਓ, ਪਰਮਾਤਮਾ ਤੂੰ ਬਹੁਤ ਵੱਡਾ ਹੈ, ਪਰਮਾਤਮਾ ਤੂੰ ਬਹੁਤ ਵੱਡਾ ਹੈ, ਕਹਿੰਦੇ ਉਹ ਬਹੁਤਾ ਹੀ ਬਹੁਤਾ ਹੋਈ ਜਾਂਦਾ, ਅਗਾਂਹ ਤੋਂ ਹੀ ਅਗਾਂਹ, ਵੱਡੇ ਤੋਂ ਵੱਡਾ। ਰੱਬ ਨੂੰ ਆਖੀਏ ਪਰਮਾਤਮਾ ਤੂੰ ਬਹੁਤ ਵੱਡਾ ਹੈ, ਪਰਮਾਤਮਾ ਤੂੰ ਬਹੁਤ ਵੱਡਾ ਹੈ, ਤੇਰੇ ਕਹਿਣ ਨਾਲ ਉਹਨੇ ਹੋਰ ਵੱਡਾ ਨਹੀਂ ਹੋ ਜਾਣਾ, ਜਿੱਡਾ ਹੈਗਾ ਓਡਾ ਹੀ ਰਹਿਣਾ ਉਹਨੇ। ਪਰ ਉਸ ਨਿਰੰਕਾਰ ਪਰਮਾਤਮਾ ਦੀ ਮਹਿਮਾ ਹੋਰ ਅਗਾਂਹ ਤੋਂ ਅਗਾਂਹ, ਜਿਉਂ ਜਿਉਂ ਆਪਾਂ ਉਹਨੂੰ ਵੱਡਾ ਵੱਡਾ ਆਖੀ ਜਾਈਏ ਹੋਰ ਵੱਡਾ ਆ, ਅਗਾਂਹ ਆ। ਜਿੱਥੋਂ ਤੱਕ ਤੂੰ ਪਹੁੰਚ ਜਾਣਾ ਹੋਰ ਅੱਗੇ ਹੈਗਾ ਉਹ, ਜਿੱਥੋਂ ਤੱਕ ਤੂੰ ਪਹੁੰਚ ਜਾਣਾ ਹੋਰ ਅੱਗੇ ਹੈਗਾ। ਸਾਗਰ ਆ, ਸਮੁੰਦਰ ਆ, ਸਮੁੰਦਰ ਦੇ ਵਿੱਚ ਜਿਉਂ ਜਿਉਂ ਥੱਲੇ ਨੂੰ ਜਾਈਏ, ਅਜੇ ਸਮੁੰਦਰ ਥੱਲੇ ਨੂੰ ਹੋਰ ਹੈਗਾ, ਹੋਰ ਥੱਲੇ ਚਲਾ ਜਾ। ਫਿਰ ਸੋਚਦਾ ਕਹਿੰਦਾ ਅਜੇ ਸਮੁੰਦਰ ਹੋਰ ਹੈਗਾ ਥੱਲੇ ਨੂੰ, ਇਹਦੀ ਡੂੰਘਾਈ ਹੋਰ ਆ ਜੇ। ਹਾਂ, ਜਿਉਂ ਜਿਉਂ ਜਾਈ ਜਾਏਗਾ, ਜਿਉਂ ਜਿਉਂ ਜਾਈ ਜਾਏਗਾ, ਅਗਾਂਹ ਤੋਂ ਅਗਾਂਹ, ਅਗਾਂਹ ਤੋਂ ਅਗਾਂਹ। ਹੋ ਸਕਦਾ ਕਿਸੇ ਉਚਾਈ ਵੱਲ ਨੂੰ ਜਾਏ, ਉਹਦੀ ਉਚਾਈ ਕਿਸੇ ਜਗ੍ਹਾ 'ਤੇ ਜਾ ਕੇ ਕਿਸੇ ਪਹਾੜ ਦੀ ਮੁੱਕ ਜਾਏ, ਸਮੁੰਦਰ ਦੇ ਨੀਚੇ ਵੱਲ ਨੂੰ ਜਾਏ, ਥੱਲੇ ਵੱਲ ਨੂੰ, ਹੋ ਸਕਦਾ ਉਹਦੀ ਡੂੰਘਾਈ ਕਿਤੇ ਨਾ ਕਿਤੇ ਜਾ ਕੇ ਮੁੱਕ ਜਾਏ। ਜਿਸ ਤਰ੍ਹਾਂ ਨੀਚੇ ਤੋਂ ਨੀਚੇ, ਥੱਲੇ ਤੋਂ ਥੱਲੇ ਜਾਈ ਜਾਈਏ ਸਮੁੰਦਰ 'ਚ, ਅਗਾਂਹ ਤੋਂ ਅਗਾਂਹ ਹੈ ਸਮੁੰਦਰ, ਡੂੰਘੇ ਤੋਂ ਡੂੰਘਾ, ਡੂੰਘੇ ਤੋਂ ਡੂੰਘਾ, ਡੂੰਘੇ ਤੋਂ ਡੂੰਘਾ, ਕਿਤੇ ਨਾ ਕਿਤੇ ਉਹਦਾ ਵੀ ਅੰਤ ਹੋਏਗਾ। ਪ੍ਰਭੂ ਤੇਰਾ ਕੋਈ ਅੰਤ ਨਹੀਂ ਹੈ। ਕਿਸੇ ਪਹਾੜ ਦੀ ਚੋਟੀ 'ਤੇ ਆਪਾਂ ਚੜ੍ਹਨ ਲੱਗ ਪੈਂਦੇ ਹਾਂ, ਫਿਰ ਸੋਚਦੇ ਅਜੇ ਹੋਰ ਅੱਗੇ ਹੈਗੀ ਚੋਟੀ, ਅਜੇ ਪਹਾੜ ਹੋਰ ਅੱਗੇ ਹੈ, ਅਜੇ ਪਹਾੜ ਹੋਰ ਅੱਗੇ ਆ, ਮੈਂ ਥੱਕ ਗਿਆ, ਮੈਂ ਹੰਭ ਗਿਆ, ਹੋਰ ਅੱਗੇ ਹੈ ਵੱਧ ਤੋਂ ਵੱਧ। ਹੁਣ ਮਾਊਂਟ ਐਵਰੈਸਟ ਦੁਨੀਆ ਨੇ ਮੰਨ ਲਈ ਹੈ, ਸਭ ਤੋਂ ਉੱਚੀ ਚੋਟੀ ਹੈ ਦੁਨੀਆ ਦੀ, ਪਹਾੜਾਂ ਦੀ, ਮਾਊਂਟ ਐਵਰੈਸਟ। ਉੱਥੇ ਤੱਕ ਜਾ ਕੇ ਆਖਰ ਅੰਤ ਤਾਂ ਹੋ ਗਿਆ ਨਾ, ਐਂਡ ਤਾਂ ਹੋ ਗਿਆ ਨਾ ਉਹਦਾ। ਪਰ ਜਿਹੜਾ ਪਰਮੇਸ਼ਰ ਆ, ਜਿਉਂ ਜਿਉਂ ਉਹਦੀ ਮਹਿਮਾ ਦੀ ਉਚਾਈ ਨੂੰ ਨਾਪੀ ਜਾਏਗਾ, ਅੱਗੇ ਜਾਈ ਜਾਏਗਾ, ਜਾਈ ਜਾਏਗਾ, ਉਹ ਹੋਰ ਅੱਗੇ ਹੈ, ਉਹ ਹੋਰ ਅੱਗੇ ਆ। ਇਹ ਵੱਖਰੀ ਬਾਤ ਆ, ਪਰਮਾਤਮਾ ਨਿਰੰਕਾਰ ਪਰਮੇਸ਼ਰ ਸਾਰਿਆਂ ਦੇ ਮਨਾਂ, ਸਾਰਿਆਂ ਦੇ ਹਿਰਦੇ 'ਚ ਵੱਸਦਾ ਵੀ ਆ, ਸਾਰੇ ਬ੍ਰਹਿਮੰਡ, ਸਾਰੀ ਕਾਇਨਾਤ, ਤ੍ਰੈਲੋਕੀ 'ਚ ਵੀ ਵੱਸਦਾ। ਪਰ ਉਸ ਦਾ ਕੋਈ ਅੰਤ ਨਹੀਂ ਹੈ ਕਿ ਉਹ ਕਿਤਨਾ ਵੱਡਾ ਹੈ, ਉਸ ਦਾ ਕੋਈ ਅੰਤ ਨਹੀਂ ਹੈ ਕਿ ਉਹ ਕਿਤਨਾ ਮਹਾਨ ਹੈ। ਉਹ ਨਿਰੰਕਾਰ ਪਰਮੇਸ਼ਰ ਦੀ ਮਹਿਮਾ ਬੇਅੰਤ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰੂ ਨਾਨਕ ਦੇਵ ਸਾਹਿਬ, ਇਹੋ ਅੰਤ ਨਾ ਜਾਣੇ ਕੋਈ, ਬਹੁਤਾ ਕਹੀਐ ਬਹੁਤਾ ਹੋਏ। ਕਈਆਂ ਨੇ ਇਹਦਾ ਅਰਥ ਦੁਨੀਆਂ ਦੇ ਪਦਾਰਥਾਂ ਨਾਲ ਜੋੜ ਲਿਆ, ਵੀ ਸਾਡੇ ਘਰ 'ਚ ਰੱਬ ਨੇ ਸਾਨੂੰ ਕੋਈ ਦਾਤਾਂ ਦਿੱਤੀਆਂ, ਆਪਾਂ ਕਹੀਏ ਰੱਬਾ ਤੂੰ ਬਹੁਤ ਦਿੱਤਾ ਹੈ, ਬਹੁਤ ਦਿੱਤਾ ਹੈ, ਤਾਂ ਉਹਦੇ ਨਾਲ ਹੋਰ ਵੀ ਬਰਕਤ ਪਈ ਜਾਂਦੀ ਹੈ। ਆਪਣੇ ਢੰਗ ਨਾਲ ਸੱਤ ਹੈ ਇਹ ਬਾਤ, ਪਰੰਤੂ ਇੱਥੇ ਜਿਹੜਾ ਇਸ ਦਾ ਅਰਥ ਹੈ, ਬਹੁਤਾ ਕਹੀਐ ਬਹੁਤਾ ਹੋਏ, ਰੱਬ ਦੀ ਗੱਲ ਕਰ ਰਹੇ। ਇਹੋ ਅੰਤ ਨਾ ਜਾਣੇ ਕੋਈ, ਬਹੁਤਾ ਕਹੀਐ ਬਹੁਤਾ ਹੋਏ। ਜਿਉਂ ਜਿਉਂ ਪਰਮਾਤਮਾ ਨੂੰ ਅਸੀਂ ਬਹੁਤ ਵੱਡਾ ਕਹੀ ਜਾਂਦੇ ਹਾਂ, ਉਹ ਹੋਰ ਵੱਡਾ। ਪਰ ਇਹ ਗੱਲ ਚੇਤੇ ਰੱਖਿਓ, ਅਸੀਂ ਰੱਬ ਨੂੰ ਜਿਤਨਾ ਵੀ ਬਿਆਨ ਕੀਤਾ, ਜਾਂ ਕਿਤੇ ਪੜ੍ਹ ਕੇ ਬਿਆਨ ਕੀਤਾ, ਜਾਂ ਕਿਤੇ ਸੁਣ ਕੇ ਬਿਆਨ ਕੀਤਾ। ਰਹਿਰਾਸ ਸਾਹਿਬ ਦਾ ਪਾਠ ਕਰਦੇ ਹੋ ਨਾ, ਰਹਿਰਾਸ ਸਾਹਿਬ ਦੇ ਪਾਠ 'ਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਜਗ੍ਹਾ 'ਤੇ ਬਚਨ ਆਖਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਇਆ। ਸੁਣ ਵੱਡਾ, ਇੱਥੇ ਸੁਣ ਦਾ ਅਰਥ ਹੈ ਸੁਣ ਕੇ, ਕਿਸੇ ਕੋਲੋਂ ਰੱਬ ਨੂੰ ਸੁਣ ਲਿਆ ਅਤੇ ਇਹ ਕਹਿ ਦਿੱਤਾ ਰੱਬ ਬਹੁਤ ਵੱਡਾ ਹੈ। ਸੁਣ ਵੱਡਾ ਆਖੈ ਸਭ ਕੋਏ, ਜਿਤਨੇ ਲੋਕ ਵੀ ਰੱਬ ਨੂੰ ਆਖ ਰਹੇ ਆ ਕਿ ਤੂੰ ਬਹੁਤ ਵੱਡਾ ਹੈ, ਜਿਤਨੇ ਲੋਕ ਵੀ ਪਰਮਾਤਮਾ ਨੂੰ ਕਹਿ ਰਹੇ ਕਿ ਪਰਮਾਤਮਾ ਤੂੰ ਬਹੁਤ ਵੱਡਾ ਹੈ, ਉਹ ਸਾਰੇ ਦੇ ਸਾਰੇ ਲੋਕ ਸੁਣ ਕੇ ਕਹਿ ਰਹੇ। ਗੁਰੂ ਕੋਲੋਂ ਸੁਣਿਆ, ਕਿਸੇ ਰੱਬ ਦੇ ਪਿਆਰੇ ਕੋਲੋਂ ਸੁਣਿਆ ਰੱਬ ਬਹੁਤ ਵੱਡਾ। ਆਹ ਹੁਣ ਆਪਾਂ ਵੀ ਤਾਂ ਸੁਣਿਆ ਹੀ ਆ ਨਾ, ਜਾਂ ਪੜ੍ਹਿਆ ਆਪਾਂ ਬਾਣੀ 'ਚੋਂ ਪੜ੍ਹਿਆ, ਜਾਂ ਬਾਣੀ 'ਚੋਂ ਪੜ੍ਹ ਕੇ ਸੁਣਿਆ ਰੱਬ ਬਹੁਤ ਵੱਡਾ। ਆਪਾਂ ਨੂੰ ਕਿਤਿਓਂ ਨਾ ਕਿਤਿਓਂ ਦੇ ਪਤਾ ਹੀ ਲੱਗਾ ਨਾ ਵੀ ਰੱਬ ਬਹੁਤ ਵੱਡਾ, ਪਰਮੇਸ਼ਰ ਬਹੁਤ ਵੱਡਾ। ਇਸ ਲਈ ਗੁਰੂ ਨਾਨਕ ਸਾਹਿਬ ਕਹਿੰਦੇ ਰੱਬ ਕਿਤਨਾ ਵੱਡਾ ਹੈ, ਇਸ ਗੱਲ ਦਾ ਪਤਾ ਉਦੋਂ ਲੱਗਦਾ ਜਦੋਂ ਉਹਦੇ ਬਰਾਬਰ ਹੋ ਕੇ ਫਿਰ ਵੇਖਦੇ ਹਾਂ ਵੀ ਤੂੰ ਕਿਤਨਾ ਵੱਡਾ ਹੈ। ਵੇਖਣ ਦਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ, ਰੱਬ ਕਿਤਨਾ ਵੱਡਾ ਹੈ, ਕੇਵਡ ਵੱਡਾ ਡੀਠਾ ਹੋਏ, ਡੀਠਾ ਦਾ ਅਰਥ ਹੁੰਦਾ ਵੇਖਣਾ। ਕਹਿੰਦੇ ਵੇਖ ਕੇ ਪਤਾ ਲੱਗੇਗਾ ਵੀ ਉਹ ਕਿਤਨਾ ਵੱਡਾ ਹੈ, ਅਤੇ ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਕਹਿ ਦਿੱਤਾ ਤੇਰਾ ਕੋਈ ਅੰਤ ਨਹੀਂ ਹੈ। ਜਿੰਨਿਆਂ ਨੇ ਵੀ ਅੱਜ ਤੱਕ ਮਾਲਕ ਪਰਮੇਸ਼ਰ ਨੂੰ ਪਾਇਆ ਉਹਨਾਂ ਨੇ ਇਹ ਕਿਹਾ ਤੂੰ ਬਹੁਤ ਵੱਡਾ ਹੈ, ਤੇਰਾ ਕੋਈ ਅੰਤ ਨਹੀਂ ਹੈ, ਪਾਇਆ ਆਪਣੇ ਅੰਦਰੋਂ ਹੀ ਆ। ਤੁਸੀਂ ਹੈਰਾਨ ਹੋਵੋਗੇ ਕਿੰਨੀ ਕੁ ਹੈ ਸਾਡੀ ਕਾਇਆ ਜਿਹੜੀ ਹੈ, ਕਿਤਨਾ ਕੁ ਹੈ ਸਾਡਾ ਸਰੀਰ। ਇਹਦੇ ਅੰਦਰ ਹੀ ਪਰਮਾਤਮਾ ਵੱਸਦਾ ਅਤੇ ਇਹਦੇ ਅੰਦਰ ਵੱਸਦੇ ਪਰਮਾਤਮਾ ਨੂੰ ਰੱਬ ਦੇ ਪਿਆਰੇ ਕਹਿ ਰਹੇ ਆ ਤੂੰ ਬਹੁਤ ਵੱਡਾ ਹੈ, ਤੇਰਾ ਕੋਈ ਅੰਤ ਨਹੀਂ ਹੈ। ਉਹਨਾਂ ਨੇ ਜਦੋਂ ਆਪਣੇ ਅੰਦਰੋਂ ਤੱਕਿਆ ਫਿਰ ਉਹਨਾਂ ਨੇ ਸੰਸਾਰ ਜਗਤ ਵਿੱਚੋਂ ਵੀ ਤੱਕਿਆ, ਦੁਨੀਆਂ ਵਿੱਚੋਂ ਵੀ ਵੇਖਿਆ, ਜਿਹੜਾ ਰੱਬ ਮੇਰੇ ਅੰਦਰ ਵੱਸਦਾ ਆ ਉਹ ਬਾਕੀਆਂ 'ਚ ਵੀ ਵੱਸਦਾ। ਜਿਹੜੇ ਰੱਬ ਦਾ ਮੈਂ ਆਪਣੇ ਅੰਦਰੋਂ ਦਰਸ਼ਨ ਪਾ ਲਿਆ, ਰੱਬ ਦੇ ਪਿਆਰੇ ਕਹਿੰਦੇ ਉਹ ਤੁਹਾਡੇ 'ਚ ਵੀ ਆ, ਉਹ ਰੱਬ ਤੁਹਾਡੇ ਅੰਦਰ ਵੀ ਵੱਸਦਾ। ਇਹ ਨਹੀਂ ਕਿ ਮੈਂ ਹੀ ਰੱਬ ਨੂੰ ਪਾ ਲਿਆ ਵਾ, ਮੈਂ ਆਪਣੇ ਅੰਦਰੋਂ ਰੱਬ ਵੇਖ ਲਿਆ ਅਤੇ ਤੁਹਾਡੇ ਅੰਦਰ ਨਹੀਂ ਹੈਗਾ, ਸਾਰਿਆਂ 'ਚ ਆ। ਬਸ਼ਰਤੇ ਕਿ ਉਹਨੂੰ ਤੱਕਣ ਦੀ ਕੋਸ਼ਿਸ਼ ਕਰ। ਇਹ ਗੱਲ ਮੈਨੂੰ ਚੇਤੇ ਆ ਗਈ, ਇਸਲਾਮ ਦੇ ਵਿੱਚ ਇੱਕ ਔਰਤ ਹੋਈ ਹੈ, ਇਸਲਾਮ 'ਚ ਉਸ ਦਾ ਨਾਮ ਸੀ ਰੈਬਾ, ਬੰਦਗੀ ਵਾਲੀ ਔਰਤ ਸੀ, ਭਗਤੀ ਵਾਲੀ ਸੀ। ਭਾਵੇਂ ਇਸਲਾਮ ਦੇ ਵਿੱਚ ਜਿਹੜੀ ਔਰਤ ਹੈ, ਜਿਹੜੀ ਇਸਤਰੀ ਹੈ, ਉਹਨੂੰ ਬਹੁਤ ਜ਼ਿਆਦਾ ਸਤਿਕਾਰ ਨਹੀਂ ਦਿੱਤਾ ਗਿਆ, ਮਾਫ਼ ਕਰਨਾ, ਇਸਲਾਮ 'ਚ। ਪਰੰਤੂ ਫਿਰ ਵੀ ਬੰਦਗੀ ਵਾਲੀਆਂ ਕੁਛ ਔਰਤਾਂ ਇਸਲਾਮ ਦੇ ਵਿੱਚ ਮੁਸਲਮਾਨੀ ਮਤ ਵਿੱਚ ਵੀ ਪੈਦਾ ਹੋ ਗਈ। ਅੱਜ ਵੀ ਬਹੁਤ ਦੇਸ਼ ਤੁਹਾਨੂੰ ਐਸੇ ਮਿਲਣਗੇ, ਖਾਸ ਕਰਕੇ ਅਰਬ ਦੇਸ਼ਾਂ 'ਚ, ਜਿਹੜੀ ਔਰਤ ਆ ਉਹ ਮਸਜਿਦ ਵਿੱਚ ਨਹੀਂ ਜਾ ਸਕਦੀ, ਮਸੀਤ 'ਚ ਨਹੀਂ ਜਾ ਸਕਦੀ, ਜਿਹੜੀ ਔਰਤ ਨਮਾਜ਼ ਨਹੀਂ ਅਦਾ ਕਰ ਸਕਦੀ, ਉਹ ਨਮਾਜ਼ ਨਹੀਂ ਪੜ੍ਹਦੀ। ਉਹ ਭਾਵੇਂ ਦੁਨੀਆ ਇਤਨੀ ਤਰੱਕੀ ਕਰ ਗਈ ਹੈ, ਸੰਸਾਰ ਇਤਨੀ ਤਰੱਕੀ ਕਰ ਗਿਆ ਸਾਇੰਸ ਦੇ ਤੌਰ 'ਤੇ, ਮੈਡੀਕਲ ਦੇ ਤੌਰ 'ਤੇ, ਬਰਾਬਰਤਾ ਦੀ ਗੱਲ ਸਾਰੇ ਸੰਸਾਰ ਵਿੱਚ ਅੱਜ ਚੱਲ ਰਹੀ ਆ, ਪਰ ਇਸਲਾਮ ਦੇ ਵਿੱਚ ਅਜੇ ਵੀ ਜਿਹੜੀ ਔਰਤ ਆ ਉਹਨੂੰ ਬਹੁਤ ਆਤ ਵਿੱਚ ਗੁਲਾਮ ਬਣਾ ਕੇ ਰੱਖਿਆ ਜਾਂਦਾ। ਸਦਕੇ ਜਾਓ ਗੁਰੂ ਨਾਨਕ ਦੇਵ ਸਾਹਿਬ ਤੋਂ, ਧੰਨ ਗੁਰੂ ਨਾਨਕ ਅੱਗੇ ਸਿਰ ਝੁਕਾਇਆ ਕਰੋ, ਜਿਸ ਗੁਰੂ ਨਾਨਕ ਨੇ ਇਸ ਧਰਤੀ 'ਤੇ ਆ ਕੇ ਆਖਿਆ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਪੀਰਾਂ ਫਕੀਰਾਂ ਨੂੰ ਜਨਮ ਦੇਣ ਵਾਲੀ, ਗੁਰੂ ਨਾਨਕ ਨੇ ਆਖਿਆ ਮੈਂ ਵੀ ਇੱਕ ਔਰਤ ਤੋਂ ਪੈਦਾ ਹੋਇਆ, ਜਿਤਨੇ ਤੁਸੀਂ ਉਹ ਤਿਸ ਤੁਹਾਡੀ ਮਾਂ ਨੇ ਤੁਹਾਨੂੰ ਜਨਮ ਦਿੱਤਾ ਉਸ ਮਾਂ ਨੂੰ ਗੁਲਾਮ ਨਹੀਂ ਬਣਾ ਕੇ ਰੱਖਣਾ, ਉਹਦੇ ਅੱਗੇ ਸਿਰ ਝੁਕਾਇਆ ਕਰੋ। ਉਹ ਮਹਾਨ ਹੈ ਜਿਸ ਨੇ ਸਾਧੂ ਮਹਾਤਮਾ ਰੱਬ ਦੇ ਪਿਆਰਿਆਂ ਨੂੰ, ਗੁਰੂਆਂ ਪੀਰਾਂ ਅਤੇ ਰਾਜਿਆਂ ਬਾਦਸ਼ਾਹਾਂ ਨੂੰ ਜਨਮ ਦਿੱਤਾ ਹੈ। ਇਸਲਾਮ ਦੇ ਵਿੱਚ ਫਿਰ ਵੀ ਕੁਛ ਔਰਤਾਂ ਬੰਦਗੀ ਵਾਲੀਆਂ ਪੈਦਾ ਹੋ ਗਈਆਂ। ਔਰੰਗਜ਼ੇਬ ਬਾਦਸ਼ਾਹ ਕਿਤਨਾ ਵੱਡਾ ਜ਼ਾਲਮ ਬੰਦਾ ਸੀ, ਉਸ ਦੀ ਲੜਕੀ ਬੰਦਗੀ ਵਾਲੀ ਸੀ, ਉਸ ਦੀ ਬੇਟੀ ਦਾ ਨਾਮ ਸੀ ਜ਼ੇਬੁਲ ਨਿਸਾ, ਕਵਿੱਤਰੀ ਸੀ, ਇਹਨੇ ਬਹੁਤ ਕਵਿਤਾ ਲਿਖੀਆਂ ਇਹਨੇ ਜ਼ੇਬੁਲ ਨਿਸਾ ਨੇ, ਇਸ ਨੂੰ ਮੈਂ ਥੋੜ੍ਹਾ ਜਿਹਾ ਪੜ੍ਹਿਆ, ਬੜਾ ਪਿਆਰਾ ਜੀਵਨ ਸੀ ਇਸ ਬੱਚੀ ਦਾ। ਜਿਹੜੀ ਮੈਂ ਬੇਨਤੀ ਕਰਨੀ ਹੈ, ਰਾਇਬਾ ਜਿਹੜੀ ਇਸਲਾਮ ਦੀ ਔਰਤ ਸੀ, ਇਹ ਇੱਕ ਦਿਨ ਸ਼ਾਮਾਂ ਪਈਆਂ, ਸੂਰਜ ਛਿਪਿਆ, ਥੋੜ੍ਹਾ ਥੋੜ੍ਹਾ ਹਨੇਰਾ ਹੋਇਆ, ਇਹ ਰੈਬਾ ਆਪਣੇ ਘਰੋਂ ਬਾਹਰ ਨਿਕਲੀ, ਬਾਹਰ ਇੱਕ ਸੜਕ ਦੇ ਕਿਨਾਰੇ, ਗਲੀ ਦੇ ਕਿਨਾਰੇ ਲਾਈਟ ਜਗਦੀ ਹੈ, ਬੱਤੀ ਜਗਦੀ, ਬਲਬ ਜਗਦਾ। ਇਹ ਉੱਥੇ ਆ ਕੇ ਇਸ ਤਰ੍ਹਾਂ ਕੁਛ ਲੱਭਣ ਲੱਗ ਪਈ ਜਿਵੇਂ ਇਹਦਾ ਕੁਝ ਗੁਆਚਾ ਹੁੰਦਾ ਹੈ। ਤੁਰੀ ਫਿਰਦੀ ਲਾਈਟ ਦੇ ਥੱਲੇ, ਕੋਲੋਂ ਦੀ ਦੋ ਚਾਰ ਬੰਦੇ ਲੰਘਦੇ ਪਏ ਆ, ਉਹ ਇਹਨੂੰ ਰੈਬਾ ਨੂੰ ਜਾਣਦੇ ਸਨ, ਲੋਕ ਧਰਮੀ ਔਰਤ ਸੀ, ਲੋਕ ਆਮ ਤੌਰ 'ਤੇ ਇਹਨੂੰ ਜਾਣਦੇ ਸਨ। ਉਹਨਾਂ ਨੇ ਕੋਲ ਆ ਕੇ ਪੁੱਛਿਆ ਭੈਣੇ ਰੈਬਾ ਤੇਰਾ ਕੁਝ ਗੁਆਚ ਗਿਆ? ਕਹਿੰਦੀ ਹਾਂ। ਪੁੱਛਿਆ ਕੀ ਗੁਆਚਾ ਈ? ਕਹਿੰਦੀ ਮੇਰੀ ਸੂਈ ਗੁਆਚ ਗਈ ਆ। ਆ ਸੂਈ ਹੁੰਦੀ ਟਾਂਕਾ ਲਾਉਣ ਵਾਲੀ, ਕੱਪੜੇ ਸਿਉਣ ਵਾਲੀ। ਕਹਿੰਦੀ ਮੇਰੀ ਸੂਈ ਗੁਆਚ ਗਈ ਆ। ਕਹਿੰਦੇ ਅਸੀਂ ਮਦਦ ਕਰਾ ਦਈਏ ਤੇਰੀ? ਕਹਿੰਦੀ ਹਾਂ ਆਓ ਲੱਭੀਏ। ਲੱਭਣ ਲੱਗ ਪਏ, ਉਹ ਵੀ ਕੋਈ ਦਸ 12 ਮਿੰਟ ਹੋਰ ਲੰਘੇ, ਦੋ ਚਾਰ ਜਣੇ ਹੋਰ ਕੋਲੋਂ ਦੀ ਲੰਘ ਰਹੇ, ਕੋਈ ਔਰਤਾਂ ਲੰਘਦੀਆਂ ਪਈਆਂ, ਕੋਈ ਬੰਦੇ ਲੰਘਦੇ ਪਏ ਮਰਦ। ਉਹਨਾਂ ਨੇ ਪੁੱਛਿਆ, ਰੈਬਾਂ ਤੇਰਾ ਕੁਝ ਗੁਆਚ ਗਿਆ? ਕਹਿੰਦੀ, ਹਾਂ ਮੇਰੀ ਸੂਈ ਗੁਆਚ ਗਈ ਹੈ, ਲੱਭਦੀ ਨਹੀਂ। ਜਦੋਂ ਵਾਹਵਾ 15-20 ਜਣੇ ਹੋ ਗਏ ਨਾ ਲੱਭਣ ਵਾਲੇ, ਇੱਕ ਬੰਦਾ ਵਿੱਚੋਂ ਕਹਿੰਦਾ ਉਹਨੂੰ ਰੈਬਾਂ ਨੂੰ, ਕਹਿੰਦਾ ਸੂਈ ਗੁਆਚੀ ਵੀ ਆ ਤੇਰੀ, ਇੰਨੇ ਬੰਦੇ ਲੱਭਦੇ ਪਏ, ਲੱਭਦੀ ਨਹੀਂ, ਸੂਈ ਤੇਰੀ ਗੁਆਚੀ ਵੀ ਆ? ਉਹ ਕਹਿੰਦੇ ਹਾਂ ਗੁਆਚੀ ਆ। ਇੱਕ ਬੰਦਾ ਵਿੱਚੋਂ ਪੁੱਛਦਾ, ਕਿੱਥੇ ਗੁਆਚੀ ਆ? ਕਹਿੰਦੀ ਘਰ। ਸੂਈ ਕਿੱਥੇ ਗੁਆਚੀ? ਕਹਿੰਦੀ ਮੇਰੇ ਘਰ। ਉਹ ਕਹਿੰਦੇ ਸੂਈ ਘਰ ਗੁਆਚੀ ਆ, ਬਾਹਰ ਕਿਉਂ ਲੱਭਦੀ ਪਈ? ਇੱਥੇ ਸੜਕ 'ਤੇ ਸਾਡਾ ਵੀ ਟਾਈਮ ਖਰਾਬ ਕੀਤਾ ਹੀ। ਸੂਈ ਗੁਆਚੀ ਤੇਰੇ ਘਰ, ਲੱਭਦੀ ਆ ਸੜਕ 'ਤੇ। ਉਹਨੇ ਇੱਕ ਗੱਲ ਬੜੀ ਕਮਾਲ ਦੀ ਆਖੀ ਰੈਬਾਂ ਨੇ, ਪਤਾ ਕੀ ਕਹਿੰਦੇ? ਕਹਿੰਦੇ ਵੀਰਾ, ਸੂਈ ਗੁਆਚੀ ਤੇ ਘਰ ਹੀ ਆ, ਪਰ ਘਰ ਮੈਂ ਇਸ ਕਰਕੇ ਨਹੀਂ ਲੱਭਦੀ ਵੀ ਘਰ ਹਨੇਰਾ, ਸਾਡੇ ਘਰ ਹਨੇਰਾ ਵਾ, ਇੱਥੇ ਚਾਨਣ ਸੀ, ਮੈਂ ਕਿਹਾ ਸ਼ਾਇਦ ਇੱਥੇ ਲੱਭ ਜੇ ਲਾਈਟ ਥੱਲੇ। ਉਹ ਸਾਰੇ ਦੇ ਸਾਰੇ ਲੋਕ ਉਹਦੇ ਅੱਗੇ ਹੱਥ ਜੋੜ ਕੇ ਖਲੋ ਗਏ, ਕਹਿੰਦੇ ਨਾ ਤੇਰੀ ਕੋਈ ਸੂਈ ਗੁਆਚੀ ਹੈ ਅਤੇ ਨਾ ਤੂੰ ਲੱਭਣੀ ਹੈ, ਇਹ 10-20 ਬੰਦੇ ਇਕੱਠੇ ਕਰਨੇ, ਕੋਈ ਉਪਦੇਸ਼ ਦੇਣਾ ਤੂੰ ਇਹਨਾਂ ਨੂੰ, ਸਿੱਖਿਆ ਦੇਣੀ ਹੋਣੀ ਕੋਈ। ਉਹ ਕਹਿੰਦੀ ਹਾਂ। ਵੇਖੋ ਰੱਬ ਦੇ ਪਿਆਰੇ ਇੱਦਾਂ ਬਹਾਨਾ ਬਣਾ ਲੈਂਦੇ ਸੀ। ਉਹ ਸਾਰੇ ਜਿਤਨੇ ਲੋਕ ਖੜ੍ਹੇ ਆ, ਉਹਨਾਂ ਸਾਰਿਆਂ ਨੂੰ ਰੈਬਾਂ ਪੁੱਛਦੀ ਆ, ਤੁਸੀਂ ਮੈਨੂੰ ਦੱਸੋ ਵੀ ਸੂਈ ਗੁਆਚੀ ਹੋਵੇ ਮੇਰੇ ਘਰ, ਅਤੇ ਘਰ ਹੋਵੇ ਹਨੇਰਾ, ਅਤੇ ਮੈਂ ਇੱਥੇ ਬਾਹਰ ਸੜਕ ਦੇ ਉੱਤੇ ਲਾਈਟ ਜਗਦੀ ਇੱਥੇ ਲੱਭਣ ਲੱਗ ਪਵਾਂ, ਲੱਭ ਜਾਏਗੀ ਇੱਥੇ ਸੂਈ? ਉਹ ਕਹਿੰਦੇ ਨਹੀਂ। ਕਹਿੰਦੀ ਰੱਬ ਕਿੱਥੇ ਆ? ਪਰਮਾਤਮਾ ਕਿੱਥੇ ਆ ਭਲਾ? ਰੱਬ ਕਿੱਥੇ ਵੱਸਦਾ? ਰੱਬ ਕਿੱਥੇ ਰਹਿੰਦਾ? ਉਹ ਸਾਰੇ ਦੇ ਸਾਰੇ ਰੈਬਾਂ ਅੱਗੇ ਹੱਥ ਜੋੜ ਕੇ ਖਲੋਤੇ, ਕਹਿੰਦੇ ਰੱਬ ਸਾਡੇ ਅੰਦਰ ਵੱਸਦਾ। ਕਹਿੰਦੀ ਤੁਸੀਂ ਕਿੱਥੇ ਲੱਭਦੇ ਜੇ? ਪਰਮਾਤਮਾ ਵੱਸਦਾ ਸਾਡੇ ਹਿਰਦੇ ਘਰ 'ਚ, ਆ ਸਰੀਰ ਰੂਪੀ ਘਰ 'ਚ ਰੱਬ ਵੱਸਦਾ ਸਾਡੇ ਘਰ, ਤੁਸੀਂ ਕਿੱਥੇ ਲੱਭਦੇ ਜੇ? ਕਹਿੰਦੀ ਬਾਹਰ ਜਿੱਥੇ ਲੱਭਦੇ ਹੋ ਤੁਸੀਂ ਉੱਥੋਂ ਲੱਭ ਜਾਏਗਾ, ਹੈ ਤਾਂ ਅੰਦਰ ਤੁਹਾਡੇ, ਅਤੇ ਤੁਸੀਂ ਕਿੱਥੇ ਲੱਭਦੇ ਫਿਰਦੇ ਜੇ? ਕਿਉਂ ਨਹੀਂ ਆਪਣੇ ਅੰਦਰ ਭਾਲਦੇ? ਇਸ ਕਰਕੇ ਨਹੀਂ ਭਾਲਦੇ, ਇਸ ਕਰਕੇ ਆਪਣੇ ਅੰਦਰੋਂ ਨਹੀਂ ਲੱਭਦੇ, ਕਿਉਂਕਿ ਤੁਹਾਡੇ ਅੰਦਰ ਹਨੇਰਾ ਆ, ਅਗਿਆਨਤਾ ਦਾ ਹਨੇਰਾ, ਵਿਸ਼ਿਆਂ ਵਕਾਰਾਂ ਪਾਪਾਂ ਦਾ ਹਨੇਰਾ। ਇਹਦੇ ਅੰਦਰ ਸ਼ਬਦ ਦਾ ਦੀਵਾ ਜਗਾਓ, ਆਪਣੇ ਮਨ ਹਿਰਦੇ ਵਿੱਚ ਸ਼ਬਦ ਦਾ ਦੀਪਕ ਬਾਲ, ਤਾਂ ਕਿ ਤੇਰੇ ਅੰਦਰ ਵੱਸਦਾ ਪਰਮਾਤਮਾ ਤੈਨੂੰ ਨਜ਼ਰ ਆ ਜਾਏ। ਪਰਮੇਸ਼ਰ ਨੂੰ ਕੇਵਲ ਕਹਿਣ ਨਾਲ ਵੱਡਾ ਨਹੀਂ, ਜਿਨ੍ਹਾਂ ਨੇ ਤੱਕਿਆ ਉਹਨਾਂ ਨੇ ਆਖਿਆ ਬਹੁਤ ਵੱਡਾ। ਰੈਬਾਂ ਸਿੱਖਿਆ ਦਿੰਦੀ ਸੀ, ਉਪਦੇਸ਼ ਦਿੰਦੀ ਸੀ, ਪਰਮਾਤਮਾ ਬੈਠਾ ਤੁਹਾਡੇ ਅੰਦਰ, ਐਵੇਂ ਥਾਂ ਥਾਂ 'ਤੇ ਠੋਕਰਾਂ ਨਾ ਖਾਂਦੇ ਫਿਰੋ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ, ਸਾਰਿਆਂ ਵਿੱਚ ਪਰਮਾਤਮਾ ਦਾ ਨਿਵਾਸ ਆ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਤੋਹੀ ਸੰਗ ਸਮਾਈ, ਤੇਰੇ ਸੰਗ ਹੀ ਪਰਮਾਤਮਾ ਸਮਾਇਆ ਹੋਇਆ ਹੈ, ਤੇਰੇ ਹਿਰਦੇ ਵਿੱਚ ਹੀ ਪਰਮਾਤਮਾ ਸਮੋਇਆ ਹੋਇਆ ਹੈ। ਅੰਦਰੋਂ ਤੱਕਣ ਦੀ ਕੋਸ਼ਿਸ਼ ਕਰ, ਆਪਣੇ ਦਿਲ ਵਿੱਚੋਂ ਵੇਖਣ ਦੀ ਕੋਸ਼ਿਸ਼ ਕਰ। ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਮੁਕਾਮ ਦਾ ਅਰਥ ਹੁੰਦਾ ਟਿਕਾਣਾ, ਮੁਕਾਮ ਦਾ ਅਰਥ ਹੁੰਦਾ ਜਗ੍ਹਾ। ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ, ਇਹੀ ਰੱਬ ਦੇ ਰਹਿਣ ਦਾ ਟਿਕਾਣਾ ਹੈ। ਮਾਫ ਕਰਨਾ, ਬੰਦਾ ਜਿਤਨਾ ਬਾਹਰ ਮੁਖੀ ਹੈ, ਅੰਦਰ ਮੁਖੀ ਉਤਨਾ ਨਹੀਂ ਹੈ। ਅੰਦਰ ਮੁਖੀ ਕੋਈ ਕੋਈ ਹੈ, ਆਪਣੇ ਅੰਦਰ ਵੱਲ ਨੂੰ ਗਏ ਕਦੀ? ਆਪਾਂ ਬਾਹਰ ਨੂੰ ਜਾਂਦੇ। ਸਾਡੀ ਸੁਰਤ ਆ ਜਿਹੜੀ, ਚੇਤੇ ਰੱਖਿਓ ਇੱਕ ਗੱਲ, ਕੁਛ ਨਾ ਕੁਛ ਪੱਲੇ ਵੱਜ ਜਿਆ ਕਰੇ ਰੋਜ਼, ਇੱਕ ਹੀ ਗੱਲ ਦਿਲ 'ਚ ਵੱਸ ਜੇ, ਜੀਵਨ ਦਾ ਬੇੜਾ ਪਾਰ ਹੋ ਜਾਏਗਾ। ਜਦੋਂ ਜਦੋਂ ਸਾਡੀ ਬਿਰਤੀ ਬਾਹਰ ਮੁਖੀ ਹੁੰਦੀ ਹੈ, ਬਾਹਰ ਸਾਡਾ ਸੰਬੰਧ ਸੰਸਾਰ ਨਾਲ ਜੁੜਦਾ ਹੈ। ਜਿਉਂ ਜਿਉਂ ਸਾਡੀ ਬਿਰਤੀ ਬਾਹਰ ਮੁਖੀ ਹੁੰਦੀ ਹੈ, ਸਾਡਾ ਸੰਬੰਧ ਸੰਸਾਰ ਨਾਲ ਜੁੜਦਾ ਹੈ। ਜਦੋਂ ਸਾਡੀ ਬਿਰਤੀ ਅੰਤਰਮੁਖੀ ਹੋਏਗੀ, ਸਾਡਾ ਸੰਬੰਧ ਨਿਰੰਕਾਰ ਨਾਲ ਜੁੜ ਜਾਏਗਾ, ਰੱਬ ਨਾਲ। ਪਰ ਮਾਫ ਕਰਨਾ, ਥੋੜ੍ਹੇ ਲੋਕ ਨੇ ਜਿਹੜੇ ਅੰਤਰਮੁਖੀ ਬਿਰਤੀ ਨਾਲ ਜਿਉਂਦੇ ਆ, ਬਹੁਤਾ ਸੰਸਾਰ ਬਾਹਰ ਹੀ ਭਟਕਦਾ। ਜਿਤਨੀ ਦੌੜ ਭੱਜ ਬਾਹਰ ਵਾਸਤੇ ਕਰਦਾ ਕਦੇ ਆਪਣੇ ਅੰਤਸ਼ ਕਰਨ ਵਾਸਤੇ ਕੀਤੀ ਹੋਏ ਨਹੀਂ ਕਰਦਾ। ਆਪਣੇ ਆਪ ਵਿੱਚ ਕਦੇ ਟਿਕਿਆ ਹੋਏ ਬੰਦਾ ਆਪਣੇ ਅੰਤਸ਼ ਕਰਨ ਵਿੱਚ ਕਦੇ ਆਪਣੇ ਅੰਦਰ ਨੂੰ ਖੋਜਣ ਦੀ ਖੋਜ ਅੰਤਸ਼ ਕਰਨ ਨੂੰ ਖੋਜਣ ਦੀ ਕਦੇ ਮਿਹਨਤ ਕੀਤੀ ਹੋਏ ਕਦੇ ਮੁਸ਼ਕਤ ਕੀਤੀ ਹੋਏ ਕਿ ਮੈਂ ਆਪਣੇ ਅੰਦਰ ਨੂੰ ਖੋਜਣਾ ਹੈ। ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਦਿਲ ਵਿੱਚੋਂ ਖੋਜ ਰੱਬ ਤੇਰੇ ਅੰਦਰ ਵੱਸਦਾ। ਭਗਤ ਕਬੀਰ ਸਾਹਿਬ ਨੇ ਇੱਕ ਗੱਲ ਬੜੀ ਕਮਾਲ ਦੀ ਆਖੀ। ਭਗਤ ਕਬੀਰ ਜੀ ਕਹਿੰਦੇ ਮੈਂ ਆਪਣੇ ਘਰੋਂ ਨਿਕਲਿਆ, ਮੈਂ ਸੁਣਿਆ ਜਿਹੜਾ ਅੱਲਾ ਹੈ ਜਿਹੜਾ ਖੁਦਾ ਹੈ ਪਰਮੇਸ਼ਰ ਉਹ ਮੱਕੇ ਕਾਬੇ ਵਿੱਚ ਵੱਸਦਾ ਹੈ। ਮੁਸਲਮਾਨਾਂ ਦਾ ਬਹੁਤ ਮਹਾਨ ਅਸਥਾਨ ਹੈ ਮੱਕਾ, ਸਾਊਦੀ ਅਰਬ ਦੇ ਵਿੱਚ ਹੈ, ਸਾਊਦੀ ਅਰਬ 'ਚ ਸਭ ਤੋਂ ਵੱਡਾ ਉਹਨਾਂ ਦਾ ਧਾਰਮਿਕ ਅਸਥਾਨ ਹੈ। ਜਿਵੇਂ ਆਪਾਂ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨਾਂ ਦੀ ਮੰਗ ਕਰਦੇ ਨੇ, ਸ੍ਰੀ ਹਰਿਮੰਦਰ ਸਾਹਿਬ ਅਕਾਲ ਤਖਤ ਸਾਡੇ ਵਾਸਤੇ ਹੈ, ਇਸ ਤਰ੍ਹਾਂ ਮੁਸਲਮਾਨਾਂ ਵਾਸਤੇ ਮੱਕਾ ਕਾਬਾ ਹੈ। ਮੱਕਾ ਸ਼ਹਿਰ ਦਾ ਨਾਂ ਹੈ, ਜਿਹੜਾ ਉਹਨਾਂ ਦਾ ਅਸਥਾਨ ਹੈ ਉੱਥੇ ਬਣਿਆ ਹੋਇਆ ਉਸ ਦਾ ਨਾਮ ਕਾਬਾ ਹੈ। ਇਸਲਾਮ ਦੇ ਵਿੱਚ ਸਭ ਤੋਂ ਪਵਿੱਤਰ ਅਸਥਾਨ ਮੰਨਿਆ ਗਿਆ ਹੈ ਉਹਨਾਂ ਲੋਕਾਂ ਦਾ। ਭਗਤ ਕਬੀਰ ਸਾਹਿਬ ਕਹਿੰਦੇ ਇਸਲਾਮ ਦੇ ਲੋਕਾਂ ਨੇ ਮੰਨ ਲਿਆ ਵੀ ਜਿਹੜਾ ਅੱਲਾ ਖੁਦਾ ਆ, ਜਿਹੜਾ ਪਰਮੇਸ਼ੁਰ ਹੈ, ਉਹ ਅੱਲਾ ਖੁਦਾ ਮੱਕੇ ਵਿੱਚ ਵੱਸਦਾ ਹੈ, ਕਾਬੇ 'ਚ। ਕਹਿੰਦੇ ਮੇਰੇ ਦਿਲ 'ਚ ਆਇਆ ਮੈਂ ਵੀ ਦਰਸ਼ਨ ਕਰਾਂ। ਆ ਗੁਰੂ ਗ੍ਰੰਥ ਸਾਹਿਬ 'ਚ ਬਚਨ ਆਇਆ ਉਹਨਾਂ ਦਾ, ਸੁਣਿਓ ਸਲੋਕ। ਭਗਤ ਕਬੀਰ ਸਾਹਿਬ ਕਹਿੰਦੇ ਮੈਂ ਵੀ ਘਰੋਂ ਨਿਕਲਿਆ, ਮੈਂ ਤੁਰਿਆ ਅੱਲਾ ਦਾ ਦਰਸ਼ਨ ਕਰ ਆਉਂਦੇ, ਚਲੋ ਖੁਦਾ ਦਾ ਦਰਸ਼ਨ ਕਰੀਏ ਚੱਲ ਕੇ। ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਚੱਲਿਆ ਘਰੋਂ ਥੋੜ੍ਹਾ ਜਿਹਾ ਨਿਕਲਿਆ, ਜਪਦਾ ਜਾਂਦਾ ਮੈਂ ਖੁਦਾ ਦਾ ਨਾਮ, ਸਿਮਰਦਾ ਜਾਂਦਾ ਮੈਂ ਅੱਲਾ ਅੱਲਾ ਦਾ ਨਾਮ। ਕਹਿੰਦੇ ਜਦੋਂ ਮੈਂ ਤੁਰਿਆ ਜਾਂਦਾ ਨਾ, ਮੇਰਾ ਖੁਦਾ ਨਾ ਜਿਹੜਾ ਅੱਲਾ ਉਹ ਮੈਨੂੰ ਅੱਗਿਓਂ ਟੱਕਰ ਪਿਆ, ਰਾਹ 'ਚ ਹੀ ਮਿਲ ਪਿਆ ਮੈਨੂੰ, ਤੇ ਮੈਨੂੰ ਪੁੱਛਦਾ, ਮੇਰਾ ਅੱਲਾ ਮੇਰਾ ਖੁਦਾ ਮੈਨੂੰ ਪੁੱਛਦਾ, ਕਬੀਰ ਕਿੱਥੇ ਚੱਲਿਆ? ਕਹਿੰਦੇ ਕਬੀਰ ਕਿੱਥੇ ਚੱਲਿਆ? ਕਹਿੰਦਾ ਮੈਂ ਤਾਂ ਤੈਨੂੰ ਮਿਲਣ ਚੱਲਿਆ, ਮੈਂ ਤਾਂ ਤੈਨੂੰ ਲੱਭਣ ਚੱਲਿਆ। ਅਤੇ ਉਹ ਅੱਲਾ ਖੁਦਾ ਕਹਿੰਦਾ ਵੀ ਮੈਂ ਕਿੱਥੇ ਰਹਿੰਦਾ? ਕਹਿੰਦੇ ਮੈਂ ਸੁਣਿਆ ਵੀ ਤੂੰ ਉੱਥੇ ਮੱਕੇ ਕਾਬੇ ਰਹਿੰਦਾ। ਅਤੇ ਭਗਤ ਕਬੀਰ ਸਾਹਿਬ ਕਹਿੰਦੇ ਉਹ ਤੈਨੂੰ ਕਿਹੜੇ ਭੜੂਏ ਨੇ ਦੱਸ ਦਿੱਤਾ ਵੀ ਮੇਰਾ ਟਿਕਾਣਾ ਉੱਥੇ ਆ? ਜੇ ਕਿਸੇ ਦੁਨੀਆਦਾਰਾਂ ਨੂੰ, ਸੰਸਾਰ ਦਿਆਂ ਲੋਕਾਂ ਨੂੰ ਦੱਸਣਾ ਹੀ, ਕਿਸੇ ਜਗਿਆਸੂ ਨੂੰ ਦੱਸਣਾ, ਇਹਨਾਂ ਨੂੰ ਦੱਸ ਮੈਂ ਤੁਹਾਡੇ ਦਿਲਾਂ ਵਿੱਚ ਵੱਸਦਾ, ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਬਹਿ ਜਾ ਚੁੱਪ ਕਰਕੇ ਇੱਥੇ ਚੌਂਕੜਾ ਮਾਰ ਕੇ ਆਪਣੇ ਘਰੇ, ਸੰਸਾਰ ਦੁਨੀਆਂ 'ਚ ਬਹਿ, ਅੱਲਾ ਅੱਲਾ ਖੁਦਾ ਖੁਦਾ ਵਾਹਿਗੁਰੂ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਜਪ, ਤੇਰੇ ਦਿਲ ਵਿੱਚ ਬੈਠਾ ਹਾਂ ਮੈਂ। ਭਗਤ ਕਬੀਰ ਸਾਹਿਬ ਨੇ ਜਿਹੜਾ ਬਚਨ ਆਖਿਆ ਸੁਣਿਓ, ਕਹਿੰਦੇ ਕਬੀਰ ਹੱਜ ਕਾਬੇ ਹੋਂ ਜਾਏ ਥਾ। ਜਾਏ ਥਾ ਦਾ ਮਤਲਬ ਹੁੰਦਾ ਵੀ ਮੈਂ ਜਾ ਰਿਹਾ ਸੀ, ਪਾਸਟ ਟਾਈਮ ਹੈ। ਕਬੀਰ ਹੱਜ ਕਾਬੇ, ਹੱਜ ਕਰਨ ਵਾਸਤੇ ਮੈਂ ਕਾਬੇ ਨੂੰ ਜਾਂਦਾ ਪਿਆ ਸਾਂ, ਮੱਕੇ ਨੂੰ, ਅੱਲਾ ਨੂੰ ਪਾਉਣ ਵਾਸਤੇ। ਹੱਜ ਕਾਬੇ ਹੋਂ ਜਾਏ ਥਾ, ਆਗੇ ਮਿਲਿਆ ਖੁਦਾਏ, ਆਗੇ ਮਿਲਿਆ, ਅੱਗਿਓਂ ਮਿਲ ਪਿਆ ਮੈਨੂੰ ਰਾਹ 'ਚ ਹੀ। ਕਬੀਰ ਹੱਜ ਕਾਬੇ ਹੋਂ ਜਾਏ ਥਾ, ਆਗੇ ਮਿਲਿਆ ਖੁਦਾਏ, ਸਾਈਂ ਮੁਝ ਸਿਓ ਲਰ ਪਰਿਆ। ਮੇਰਾ ਸਾਈਂ, ਮੇਰਾ ਪਰਮੇਸ਼ਰ ਮੇਰੇ ਨਾਲ ਲੜਨ ਲੱਗ ਪਿਆ। ਰੱਬ ਕਹਿੰਦੇ ਮੇਰੇ ਨਾਲ ਲੜਨ ਲੱਗ ਪਿਆ, ਰੱਬ ਕਿੱਥੇ ਚੱਲਿਆ ਤੂੰ? ਕਹਿੰਦੇ ਮੈਂ ਤੈਨੂੰ ਉੱਥੇ ਲੱਭਣ ਚੱਲਿਆ। ਕਹਿੰਦੇ ਸਾਈਂ ਮੁਝ ਸਿਓ ਲੜ ਪਰਿਆ, ਤੇ ਲੜਦਾ ਮੈਨੂੰ ਪਤਾ ਕੀ ਕਹਿੰਦਾ ਉਹ, ਤੁਝੇ ਕਿਨ ਫੁਰਮਾਈ ਗਾਏ। ਇੱਥੇ ਗਾਏ ਦਾ ਅਰਥ ਹੈ ਥਾਂ, ਜਗ੍ਹਾ। ਤੁਝੇ ਕਿਨ ਫੁਰਮਾਈ ਗਾਏ, ਤੈਨੂੰ ਕਿਹਨੇ ਦੱਸ ਦਿੱਤਾ ਆ ਵੀ ਮੈਂ ਉੱਥੇ ਰਹਿਣਾ? ਆਪਣੇ ਅੰਦਰ ਦੀ ਖੋਜ ਕਰ ਉਹ ਬੰਦਿਆ, ਤੇਰੇ ਹਿਰਦੇ ਵਿੱਚ ਬੈਠਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਸ਼ਬਦ ਵਿੱਚ ਫੁਰਮਾਨ ਕਰਦਿਆਂ ਕਹਿੰਦੇ, ਇਹੋ ਅੰਤ ਨਾ ਜਾਣੇ ਕੋਈ, ਬਹੁਤਾ ਕਹੀਏ ਬਹੁਤਾ ਹੋਏ। ਜਿਤਨਾ ਵੱਡਾ ਉਹਨੂੰ ਆਖੋਗੇ ਉਤਨਾ ਵੱਡਾ ਹੋਰ ਅੱਗੇ ਤੋਂ ਅੱਗੇ ਹੈ, ਅੱਗੇ ਤੋਂ ਅੱਗੇ ਹੈ। ਰੱਬ ਨੂੰ ਆਖੀਏ ਬਹੁਤ ਬਹੁਤਾ ਕਹੀਏ ਬਹੁਤਾ ਹੋਏ, ਰੱਬ ਨੂੰ ਆਖੋ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਜਿਉਂ ਜਿਉਂ ਆਖੀ ਜਾਓਗੇ, ਖੋਜੀ ਜਾਓਗੇ, ਪੜਤਾਲਦੇ ਜਾਓਗੇ, ਹੋਰ ਅੱਗੇ ਵੱਡਾ ਹੈ, ਹੋਰ ਅੱਗੇ ਵੱਡਾ ਹੈ, ਹੋਰ ਅੱਗੇ ਵੱਡਾ ਹੈ। ਮਹਾਨ ਹੈ ਉਹ, ਉਸ ਦਾ ਕੋਈ ਅੰਤ ਨਹੀਂ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉਂ। ਜਿੱਡਾ ਵੱਡਾ ਸਾਹਿਬ ਆ, ਓਡਾ ਵੱਡਾ ਹੀ ਉਹਦਾ ਥਾਂ ਹੈ, ਟਿਕਾਣਾ ਹੈ। ਪਾਤਸ਼ਾਹ ਬਾਣੀ 'ਚ ਦੱਸਦੇ ਨੇ, ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਸ ਪਰ ਅਵਾਰਾ। ਉਹ ਆਪ ਵੀ ਮਹਾਨ ਹੈ, ਉਹਦਾ ਦਰਬਾਰ ਵੀ ਮਹਾਨ ਹੈ। ਉਹ ਆਪ ਬਹੁਤ ਉੱਚਾ ਹੈ, ਉਸਦਾ ਦਰਬਾਰ, ਉਸਦਾ ਆਸਣ ਵੀ ਬਹੁਤ ਉੱਚਾ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਵੱਡਾ ਸਾਹਿਬ ਉੱਚਾ ਥਾਂ, ਉਹ ਸਾਹਿਬ ਬਹੁਤ ਵੱਡਾ ਹੈ ਪਰਮੇਸ਼ਰ, ਉਸਦਾ ਥਾਂ, ਉਹਦਾ ਟਿਕਾਣਾ, ਉਹਦਾ ਦਰਬਾਰ ਵੀ ਬਹੁਤ ਉੱਚਾ ਹੈ। ਉੱਚੇ ਉੱਪਰ ਉੱਚਾ ਨਾਉਂ, ਉਸਦਾ ਨਾਮ ਵੀ ਬਹੁਤ ਉੱਚਾ ਹੈ। ਜਿਤਨਾ ਉੱਚਾ ਆਪ, ਉਤਨਾ ਉੱਚਾ ਉਹਦਾ ਦਰਬਾਰ, ਜਿਤਨਾ ਉੱਚਾ ਮਹਾਨ ਉਹ ਆਪ, ਉਤਨਾ ਹੀ ਉੱਚਾ ਅਤੇ ਮਹਾਨ ਉਸਦਾ ਨਾਮ ਹੈ। ਇਸ ਲਈ ਆਪਾਂ ਕਹਿੰਦੇ ਨਾ, ਪਰਮਾਤਮਾ ਬਹੁਤ ਮਹਾਨ ਹੈ, ਉਹਦਾ ਨਾਮ ਬਹੁਤ ਮਹਾਨ ਹੈ, ਇਸ ਲਈ ਉਹਦਾ ਨਾਮ ਜਪ ਤੈਨੂੰ ਵੀ ਮਹਾਨ ਬਣਾ ਦੇਗਾ। ਜਿਨ੍ਹਾਂ ਨੇ ਨਾਮ ਜਪਿਆ ਉਹ ਵੀ ਮਹਾਨ ਹੋ ਗਏ। ਉਹਨਾਂ ਦਾ ਨਾਂ ਲੈ ਕੇ ਦੁਨੀਆ ਨਮਸਕਾਰਾਂ ਕਰਦੀ ਹੈ, ਉਹਨਾਂ ਦਾ ਨਾਮ ਲੈ ਕੇ ਲੋਕ ਮੱਥੇ ਟੇਕਦੇ ਆ, ਉਹਨਾਂ ਦੇ ਨਾਮ 'ਤੇ ਸੁੰਦਰ ਅਸਥਾਨ ਗੁਰਦੁਆਰਾ ਸਾਹਿਬ ਬਣੇ ਆ। ਗੁਰੂ ਦੇ ਨਾਂ ਦਾ ਗੁਰਦੁਆਰਾ, ਆਹ ਅਸਥਾਨ ਗੁਰੂ ਨਾਨਕ ਦੇਵ ਸਾਹਿਬ ਦਾ ਹੈ, ਇਹ ਅਸਥਾਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੈ, ਆਹ ਗੁਰਦੁਆਰਾ ਗੁਰੂ ਅਰਜਨ ਦੇਵ ਸਾਹਿਬ ਦਾ ਹੈ, ਕਹਿੰਦੇ ਹੋ ਨਾ। ਪਰ ਸੱਜਣੋ, ਤੁਸੀਂ ਹੈਰਾਨ ਹੋਵੋਗੇ, ਇਹ ਗੁਰਦੁਆਰਾ ਤਾਂ ਸਮਝ ਆਈ ਗੁਰੂ ਅਰਜਨ ਦੇਵ ਜੀ ਦਾ, ਆਹ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ, ਆਹ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਤੁਹਾਨੂੰ ਪਤਾ ਹੋਏਗਾ, ਪੁੱਛੀਏ ਆਹ ਗੁਰਦੁਆਰਾ ਕਿਹੜਾ ਜੀ, ਇਹ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ ਜੀ, ਇਹ ਜਿਹੜਾ ਗੁਰਦੁਆਰਾ ਜੀ, ਇਹ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਦਾ ਗੁਰਦੁਆਰਾ ਹੈ ਜੀ। ਉਹਨਾਂ ਦੇ ਨਾਮ 'ਤੇ ਅਸਥਾਨ ਬਣ ਕੇ, ਉਹਨਾਂ ਦੇ ਨਾਮ 'ਤੇ ਗੁਰੂ ਦੇ ਦੁਆਰੇ ਬਣ ਕੇ, ਕਿਉਂ, ਗੁਰੂ ਦਾ ਨਾਮ ਜਪ ਕੇ, ਗੁਰੂ ਬਦਲੇ ਕੁਰਬਾਨੀਆਂ ਕਰਕੇ ਗੁਰੂ ਵਰਗੇ ਹੋ ਗਏ। ਉਹਨਾਂ ਦਾ ਨਾਂ ਲੈ ਕੇ ਦੁਨੀਆ ਨਮਸਕਾਰਾਂ ਕਰਦੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣ ਸੋਏ। ਜਿਤਨਾ ਵੱਡਾ ਪਰਮਾਤਮਾ ਹੈ, ਏਵਡ ਉੱਚਾ ਹੋਵੇ ਕੋਏ, ਉਸ ਪਰਮਾਤਮਾ ਜਿੱਡਾ ਕੋਈ ਉੱਚਾ ਹੋਏ ਤੇ ਤਾਂ ਉਸ ਪਰਮਾਤਮਾ ਨੂੰ ਸਮਝੇ ਤੂੰ ਕਿਤਨਾ ਵੱਡਾ ਹੈ। ਜਿਵੇਂ ਕਹਿੰਦੇ ਬਾਣੀ 'ਚ, ਬ੍ਰਹਮ ਗਿਆਨੀ ਕੀ ਗਤ, ਗਤ ਦਾ ਅਰਥ ਅਵਸਥਾ, ਕੌਣ ਜਾਣ ਸਕਦਾ ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੇ। ਏਵਡ ਉੱਚਾ ਹੋਵੇ ਕੋਏ ਤੇ ਅਸੀਂ ਉੱਚੇ ਕੋ ਜਾਣੇ ਸੋਏ। ਉਹ ਪਰਮਾਤਮਾ ਕਿਤਨਾ ਉੱਚਾ ਹੈ, ਕਿਤਨਾ ਮਹਾਨ ਹੈ, ਕਿਤਨਾ ਵੱਡਾ ਆ, ਉਹਦੇ ਜਿੱਡਾ ਕੋਈ ਉੱਚਾ ਹੋਵੇ, ਉਹਦੇ ਜਿੱਡਾ ਕੋਈ ਮਹਾਨ ਹੋਵੇ ਤੇ ਤਾਂ ਉਸ ਪਰਮਾਤਮਾ ਨੂੰ ਜਾਣ ਸਕਦਾ ਹੈ ਕਿ ਤੂੰ ਕਿਤਨਾ ਉੱਚਾ ਹੈ, ਕਿਤਨਾ ਮਹਾਨ ਹੈ। 24 ਨੰਬਰ ਵਾਲੀ ਪੌੜੀ ਦੇ ਅਖੀਰਲੀ ਪੰਕਤੀ 'ਚ ਮਹਾਰਾਜ ਕਹਿੰਦੇ ਨੇ, ਜੇ ਵੱਡੇ ਆਪ ਜਾਣੇ ਆਪ ਆਪ, ਜਿੱਡਾ ਵੱਡਾ ਉਹ ਆਪ ਆ, ਆਪਣੇ ਆਪ ਨੂੰ ਆਪ ਹੀ ਜਾਣਦਾ ਆ, ਕੋਈ ਨਹੀਂ ਬਿਆਨ ਕਰ ਸਕਦਾ। ਜੇ ਵੱਡੇ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਨਾਨਕ ਨਦਰੀ ਕਰਮੀ, ਨਦਰੀ ਕਰਮੀ ਦਾ ਅਰਥ, ਕਰਮੀ ਦਾ ਅਰਥ ਹੁੰਦਾ ਬਖਸ਼ਿਸ਼, ਨਦਰੀ ਦਾ ਅਰਥ ਉਹਦੀ ਨਦਰ, ਨਾਨਕ ਨਦਰੀ ਕਰਮੀ ਕੀ ਅਰਥ ਹੋ ਗਿਆ, ਪਰਮਾਤਮਾ ਦੀ ਬਖਸ਼ਿਸ਼ ਦੀ ਨਦਰ, ਪਰਮਾਤਮਾ ਦੀ ਕਿਰਪਾ ਦੀ ਨਦਰ। ਨਾਨਕ ਨਦਰੀ ਕਰਮੀ ਦਾਤ, ਜਿਤਨੀਆਂ ਵੀ ਦਾਤਾਂ ਸਾਨੂੰ ਮਿਲਦੀਆਂ ਨੇ ਪਰਮਾਤਮਾ ਦੀ ਬਖਸ਼ਿਸ਼ ਦੀ ਨਦਰ ਨਾਲ ਮਿਲਦੀਆਂ ਨੇ, ਜਿਤਨੀਆਂ ਵੀ ਦਾਤਾਂ ਨਿਰੰਕਾਰ ਪਰਮਾਤਮਾ ਦਿੰਦਾ। ਮਹਾਰਾਜ ਕਹਿੰਦੇ ਨੇ, ਇਹ ਸਾਰੀਆਂ ਦੀਆਂ ਸਾਰੀਆਂ ਦਾਤਾਂ ਪਰਮਾਤਮਾ ਦੀ ਰਹਿਮਤ ਨਾਲ, ਉਹਦੀ ਬਖਸ਼ਿਸ਼ ਨਾਲ ਮਿਲਦੀਆਂ, ਉਹਦੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ ਮਿਲ ਸਕਦਾ, ਉਹਦੀ ਬਖਸ਼ਿਸ਼ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਜਦੋਂ ਪਰਮਾਤਮਾ ਸਾਨੂੰ ਕੁਝ ਦੇਣਾ ਚਾਹੇ, ਦੁਨੀਆ ਲੱਖ ਰੋਕਾਂ ਪਾਵੇ, ਨਹੀਂ ਰੋਕ ਸਕਦਾ ਕੋਈ। ਰੱਬ ਦੀ ਜਿਹੜੀ ਬਖਸ਼ਿਸ਼ ਹੈ ਨਾ, ਤੇਰੀ ਬਖਸ਼ ਨਾ ਮੇਟੇ ਕੋਈ, ਸਤਿਗੁਰ ਕਾ ਦਿਲਾਸਾ। ਇਹ ਨਹੀਂ ਮੈਨੂੰ ਆਹ ਦਾਤ ਨਹੀਂ ਮਿਲੀ, ਇਸ ਬੰਦੇ ਨੇ ਰੋਕ ਪਾਤੀ ਹੈ, ਮੈਨੂੰ ਆਹ ਕੁਝ ਨਹੀਂ ਮਿਲਿਆ ਦੁਨੀਆ 'ਚ, ਇਸ ਬੰਦੇ ਨੇ ਜਿਹੜਾ ਇਹ ਮੈਨੂੰ ਨਜ਼ਰ ਲਾਤੀ ਹੈ, ਆਹ ਚੀਜ਼ ਵਸਤਾ ਦਾਤ ਮੈਨੂੰ ਨਹੀਂ ਮਿਲੀ, ਆਹ ਕਿਸੇ ਨੇ ਮੇਰੇ ਘਰ 'ਚ ਕੁਝ ਕਰ ਦਿੱਤਾ। ਕਹਿੰਦੇ ਰੱਬ ਦੇਣਾ ਚਾਹੇ, ਦੁਨੀਆ 'ਚ ਕੋਈ ਨਹੀਂ ਰੋਕ ਪਾ ਸਕਦਾ, ਕੁਛ ਨਹੀਂ ਰੁਕ ਸਕਦਾ। ਅਤੇ ਜੇ ਰੱਬ ਦੇ ਘਰੋਂ ਨਹੀਂ ਨਾ ਕੁਝ ਮਿਲਣਾ, ਤਾਂ ਦੁਨੀਆ ਲੱਖ ਪਈ ਜ਼ੋਰ ਲਾਏ, ਨਹੀਂ ਕੁਛ ਵੀ ਹੋ ਸਕਦਾ। ਜਿੰਨੀਆਂ ਦਾਤਾਂ ਆ, ਜਿਤਨੀਆਂ ਬਖਸ਼ਿਸ਼ਾਂ ਵਾ ਪਰਮਾਤਮਾ ਦੀਆਂ ਬਖਸ਼ਿਸ਼ਾਂ, ਰੱਬ ਦੀ ਕਿਰਪਾ ਹੈ। ਪਰਮਾਤਮਾ ਹੀ ਤਰੁੱਠ ਕੇ ਸਾਰਿਆਂ ਨੂੰ ਦਾਤਾਂ ਬਖਸ਼ਿਸ਼ ਕਰਦਾ ਆ। ਕਿਤੇ ਸਾਡੇ ਅੰਦਰ ਵੀ ਕੋਈ ਕਿਣਕਾ ਵਸੇ, ਅਸੀਂ ਵੀ ਨਾਮ ਬਾਣੀ ਨਾਲ ਪ੍ਰੀਤ ਪਾਈਏ ਤਾਂ ਕਿ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਆ ਵੀ ਲੋਕ ਸਫਲਾ, ਪਰਲੋਕ ਵੀ ਸੁਹੇਲਾ ਬਣ ਜਾਏ। ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਅਗਲੀ ਪੌੜੀ ਦੀ ਵਿਚਾਰ ਕੱਲ੍ਹ ਤੋਂ ਫਿਰ ਇਸੇ ਸਮੇਂ 'ਤੇ ਸ਼ੁਰੂ ਕਰਾਂਗੇ। ਸਭਨਾਂ ਨੇ ਸਮੇਂ ਨਾਲ ਪੁੱਜ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਸਤਿਗੁਰ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਨਾਲ ਸਭ ਨੇ ਝੋਲੀਆਂ ਭਰਨੀਆਂ ਜੀ। ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।